ਪੈਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-769-0241 647-769-0241।
ਬ੍ਰੈਂਪਟਨ ਅੱਗ ਤੋਂ ਸੁਰੱਖਿਅਤ ਰਹੋ। 28 ਸਤੰਬਰ ਨੂੰ ਅੱਗ ਸੁਰੱਖਿਆ ਦੇ ਇੱਕ ਦਿਨ ਲਈ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਡੇ ਨਾਲ ਜੁੜੋ ਅਤੇ ਫਾਇਰ ਅਲਾਰਮ ਦੀ ਜਾਂਚ ਲਈ 50,000 ਵਾਅਦੇ ਸੁਰੱਖਿਅਤ ਕਰਨ ਵਿੱਚ ਸਾਡੀ ਮਦਦ ਕਰੋ। ਫਾਇਰ ਡਿਪਾਰਟਮੈਂਟ ਦੇ ਸਟਾਫ ਨੂੰ ਮਿਲੋ, ਜੀਵਨ ਬਚਾਉਣ ਦੇ ਸੁਝਾਅ ਸਿੱਖੋ ਅਤੇ ਆਨਲਾਈਨ ਜਾਂ ਵਿਅਕਤੀਗਤ ਤੌਰ ਤੇ ਆਪਣਾ ਵਾਅਦਾ ਸਾਡੇ ਨਾਲ ਸਾਂਝਾ ਕਰੋ। ਜ਼ਿਆਦਾ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ brampton.ca/savedbythebeep।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 Albion Road ਇਨ ਰੈਕਸਡੇਲ, 4162131165।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन रन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैण लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। आरआरएसटी या आरईएसटी करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हैलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਜ਼ਹਿਰ ਦਿਲਾਂ ਵਿੱਚ ਖੋਟ, ਭਰੋਸਾ ਕੋਈ ਨਾ। ਹਮਦਰਦੀ ਦੀ ਟੋਟ, ਭਰੋਸਾ ਕੋਈ ਨਾ। ਜ਼ਹਿਰ ਦਿਲਾਂ ਵਿੱਚ ਖੋਟ, ਭਰੋਸਾ ਕੋਈ ਨਾ। ਹਮਦਰਦੀ ਦੀ ਟੋਟ, ਭਰੋਸਾ ਕੋਈ ਨਾ। ਜੰਗਲ ਨੂੰ ਅੱਗ ਲੱਗੀ ਤੇ ਮਨ ਡਰਿਆ ਹੈ। ਜੰਗਲ ਨੂੰ ਅੱਗ ਲੱਗੀ ਤੇ ਮਨ ਡਰਿਆ ਹੈ। ਆਲਣਿਆਂ ਵਿੱਚ ਵੋਟ, ਭਰੋਸਾ ਕੋਈ ਨਾ। ਕਿ ਦੁਨੀਆ ਵਸਦੀ ਰਸਦੀ ਢੇਰ ਬਾਰੂਦਾਂ ਤੇ, ਦੁਨੀਆ ਵਸਦੀ ਰਸਦੀ ਢੇਰ ਬਾਰੂਦਾਂ ਤੇ, ਤੇ ਬਾਂਦਰ ਹੱਥ ਰਿਮੋਟ, ਭਰੋਸਾ ਕੋਈ ਨਾ। ਕਿ ਉਲਝ ਗਈ ਹੈ ਤਾਣੀ, ਢਾਂਚਾ ਵਿਗੜ ਗਿਆ, ਕਦ ਆਊਗਾ ਲੋਟ, ਭਰੋਸਾ ਕੋਈ ਨਾ। ਇਹਨਾਂ ਸਤਰਾਂ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚਾਪ ਸਾਹਿਬ ਦਾ ਲੱਗਾ ਸਵਾਗਤ ਜੀ ਆਇਆਂ ਨੂੰ। ਰਾਮਕੀਰਤ ਸਿੰਘ ਸਿੱਧੂ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। 2:06 ਹੋ ਚੁੱਕੇ ਨੇ, 2:57 ਤੱਕ ਆਪਣਾ ਸਾਥ ਰਹਿਣਾ। ਔਰ ਅੱਜ 23 ਤਰੀਕ ਹੋ ਗਈ ਹੈ ਮਹੀਨਾ ਜੀ ਸਤੰਬਰ ਦਾ। ਬਾਹਰਲਾ ਤਾਪਮਾਨ ਅੱਜ 22 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਮੀਂਹ ਦੱਸਿਆ ਸੀ, ਕਣੀਆਂ ਰਾਤੀ ਪਈਆਂ ਨੇ, ਸਵੇਰੇ ਸਵੇਰੇ ਵੀ ਪੈ ਹਟਿਆ, ਹੁਣ ਕਿਸੇ ਵੇਲੇ ਫਿਰ ਵਰ ਸਕਦਾ, ਇਹ ਹਟ ਹਟ ਕੇ ਪੈਂਦਾ ਰਹਿਣਾ। ਏਦਾਂ ਹੀ ਕੱਲ ਨੂੰ 21 ਡਿਗਰੀ ਤਾਪਮਾਨ ਹੋਣਾ, 55% ਚਾਂਸਿਸ ਨੇ ਮੀਂਹ ਪੈਣ ਦੇ। ਬੁੱਧਵਾਰ ਨੂੰ ਵੀ ਏਦਾਂ ਹੀ ਆ, ਪਰ ਤਾਪਮਾਨ 24 ਡਿਗਰੀ ਹੋ ਗਈ। ਪਹਿਲਾਂ ਸਾਰਾ ਹਫ਼ਤਾ ਦੱਸਦੇ ਸੀ, ਹੁਣ ਇਹਨਾਂ ਨੇ ਥੋੜਾ ਜਿਹਾ ਪਲਾਨ ਚੇਂਜ ਕੀਤਾ। ਹੁਣ ਕਹਿੰਦੇ ਜੀ ਵੀਰਵਾਰ ਨੂੰ ਧੁੱਪ ਨਿਕਲੇਗੀ, 24 ਡਿਗਰੀ ਤਾਪਮਾਨ ਹੋਊਗਾ। ਸ਼ੁੱਕਰਵਾਰ ਨੂੰ 22 ਡਿਗਰੀ ਧੁੱਪ, ਸ਼ਨਿਚਰਵਾਰ ਨੂੰ 22 ਡਿਗਰੀ ਧੁੱਪ, ਐਤਵਾਰ ਨੂੰ 23 ਡਿਗਰੀ ਬੱਦਲ, ਸੋਮਵਾਰ ਨੂੰ ਫਿਰ 23 ਡਿਗਰੀ ਤੇ ਫਿਰ ਧੁੱਪ ਨਿਕਲੇਗੀ। ਆਹ 2 ਦਿਨ ਮੀਂਹ ਜਿਹੜਾ ਜੀ ਹਟ ਹਟ ਕੇ ਪੈਂਦਾ ਰਹਿਣਾ, ਔਰ ਸਟੋਰਮ ਵੀ ਵਿੱਚ ਵਿੱਚ ਕਹਿੰਦੇ ਆ ਸਕਦਾ। ਜੇ ਉਹ ਆ ਗਿਆ ਤੇ ਐਤਕੀ 2 ਹੜ੍ਹ ਪਹਿਲਾਂ ਆ ਚੁੱਕੇ ਆ, ਤੇ ਉਦਾਂ ਕਦਾ ਹੀ ਫੇਰ ਹੜ੍ਹ ਵਾਲਾ ਕੰਮ ਹੋ ਸਕਦਾ। ਮੁੱਕਦੀ ਗੱਲ ਇਹ ਕਿ ਮੌਸਮ ਜਿਹੜਾ ਜੀ ਉਹ ਮਜਾਜ ਬਦਲ ਰਿਹਾ, ਪਰ ਸਤੰਬਰ ਦਾ ਤਕਰੀਬਨ ਅਖੀਰਲਾ ਹਫ਼ਤਾ ਆਉਣ ਦੇ ਬਾਵਜੂਦ ਉਹੋ ਜਿਹੇ ਹਾਲਾਤ ਨਹੀਂ ਹੋਏ ਜਿਹੋ ਜਿਹੇ ਹਰ ਸਾਲ ਹੁੰਦੇ ਆ। ਇਹਨਾਂ ਦਿਨਾਂ ਚ ਆ ਕੇ ਮੌਸਮ ਜਿਹੜਾ ਜੀ ਉਹ 15-16 ਡਿਗਰੀ ਤੱਕ ਜਿਹੜਾ ਅਕਸਰ ਪਹੁੰਚ ਜਾਇਆ ਕਰਦਾ, ਪਰ ਐਤਕੀ ਹਾਲੇ ਵਾਹਵਾ ਲੈ ਗਿਆ। ਅਸੂ ਜਿਹੜਾ ਮਹੀਨਾ ਹੁੰਦਾ ਉਹਦੇ ਵਿਚ ਇਹ ਹੁੰਦਾ ਵੀ ਰਾਤ ਨੂੰ ਪਾਲਾ ਤੇ ਦਿਨੇ ਜਿਹੜੀ ਹੈ ਜੀ ਉਹ ਗਰਮੀ, ਧੁੱਪੇ ਖੜ ਜਾਓਗੇ ਗਰਮੀ ਲੱਗਣੀ ਆ, ਛਾਵੇਂ ਹੋ ਜਾਓਗੇ ਠੰਡ ਲੱਗਣਾ ਪੈਂਦੀ ਹੈ। ਇਹ ਮੌਸਮ ਉਹੋ ਜਿਹਾ ਹੁੰਦਾ ਵੀ ਬੰਦਾ ਰਾਤ ਨੂੰ ਜਿਹੜਾ ਜੀ ਉਹ ਇੱਕ ਲੱਤ ਕੰਬਲ ਦੇ ਵਿੱਚ ਜਾਂ ਰਜਾਈ ਦੇ ਵਿੱਚ ਦੂਜੀ ਲੱਤ ਬਾਹਰ ਕੱਢ ਕੇ ਸੌਂਦਾ। ਅਕਤੂਬਰ ਜਿਹੜਾ ਜੀ ਉਹ ਵੀ ਐਨਕੀ ਇਹੋ ਜਿਹਾ ਨਿਕਲਣ ਦੀ ਸੰਭਾਵਨਾ, ਜਿਹੜੀ ਪਿਛਲੀ ਵਿੰਟਰ ਜੇ ਤੁਹਾਨੂੰ ਚੇਤਾ ਹੋਵੇਗੀ ਕਿ ਪਿਛਲੀ ਵਿੰਟਰ ਦੇ ਵਿੱਚ ਵੀ ਇਹ ਕੁਝ ਹੀ ਹੋਇਆ ਸੀ ਕਿ ਸਾਰਾ ਸਿਆਲ ਲੱਗਿਆ ਨਹੀਂ ਸੀ, ਐਨਕੀ ਸਿਆਲ ਆ ਗਿਆ। ਸਨੋ ਸਟੋਰਮ ਜਿਹੜੇ ਸਨ ਉਹ ਘੱਟ ਆਏ ਸਨ, ਔਰ ਐਤਕੀ ਦੇਖਦੇ ਹਾਂ ਕੀ ਬਣਦਾ। ਸੋ ਸ਼ਾਇਦ ਇਸੇ ਨੂੰ ਹੀ ਗਲੋਬਲ ਵਾਰਮਿੰਗ ਕਹਿੰਦੇ ਆ। ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਗਲੋਬਲ ਵਾਰਮਿੰਗ ਦੇ ਨਾਂ ਦੇ ਉੱਪਰ ਔਰ ਭਾਵਾਂ ਪਾਉਂਦੀਆਂ, ਔਰ ਜਿਹੜੇ ਖਾਸ ਕਰਕੇ ਜਿਹੜੇ ਰਾਈਟ ਵਿੰਗਰ ਨੇ ਉਹ ਗਲੋਬਲ ਵਾਰਮਿੰਗ ਜਾਂ ਫਿਰ ਕਲਾਈਮੇਟ ਚੇਂਜ ਉਧਰ ਨੂੰ ਧਿਆਨ ਥੋੜਾ ਘੱਟ ਹੀ ਦਿੰਦੇ ਆ। ਉਹ ਕਹਿੰਦੇ ਇਹਨਾਂ ਕੋਈ ਫਰਕ ਨਹੀਂ ਪੈਂਦਾ। ਹੁਣ ਐਤਕੀ ਜਿਹੜੀਆਂ ਆਪਣੀਆਂ ਇਲੈਕਸ਼ਨ ਫੈਡਰਲ ਹੋਣੀਆਂ ਨੇ ਉਹ ਤਾਂ ਮੇਨ ਮੁੱਦਾ ਹੀ ਜਿਹੜਾ ਜੀ ਉਹ ਕਾਰਬਨ ਟੈਕਸ। ਕਾਰਬਨ ਟੈਕਸ ਲਿਬਰਲ ਨੇ ਕਿਉਂ ਲਾਇਆ ਸੀ ਜਾਂ ਫਿਰ NDP ਕਿਉਂ ਸਪੋਰਟ ਕਰਦੀ ਰਹੀ ਆ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਵੱਡੇ ਪੋਲਿਊਟਰਸ ਨੇ ਜਾਂ ਫਿਰ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਜਿਹੜਾ ਗੰਦ ਪਾਇਆ ਜਾ ਰਿਹਾ ਉਸਨੂੰ ਕੰਟਰੋਲ ਕੀਤਾ ਜਾ ਸਕੇ। ਔਰ ਇਹ ਜਿਹੜੇ ਨੇ ਜੀ ਜਿਹੜੇ ਰਾਈਟ ਵਿੰਗਰ ਨੇ, ਚਾਹੇ ਸਾਡੀ ਕੰਜ਼ਰਵੇਟਿਵ ਹੈ ਚਾਹੇ ਜਿਹੜੇ ਗਲੋਬਲੀ ਹੋਰ ਮੁਲਕਾਂ ਦੇ ਵਿੱਚ ਕੰਜ਼ਰਵੇਟਿਵਸ ਨੇ, ਉਹ ਇਹ ਕਹਿੰਦੇ ਆ ਕਿ ਨਹੀਂ ਭਾਈ ਇਹ ਸਾਰੀਆਂ ਐਵੇਂ ਗੱਲਾਂ ਨੇ, ਲੋਕਾਂ ਦੇ ਉੱਪਰ ਇਹਦੇ ਨਾਲ ਬੋਝ ਪੈਂਦਾ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ NDP ਜਿਹੜੀ ਆ ਜੀ ਉਹ ਇਸ ਚੀਜ਼ ਦੀ ਸਪੋਰਟ ਕਰਦੀ ਆਈ ਆ, ਪਰ ਹੁਣ ਉਹਨਾਂ ਨੇ ਜਦੋਂ ਦਾ ਡਾਈਵੋਰਸ ਕੀਤਾ ਉਹ ਤੋਂ ਬਾਅਦ ਉਹ ਇਹ ਕਹਿਣ ਲੱਗ ਪਏ ਨੇ ਕਿ ਅਸੀਂ ਇਹ ਸਾਰਾ ਹੂ ਬਹੂਰੇ ਰੱਖਾਂਗੇ, ਜੇ ਸਾਡੀ ਸਰਕਾਰ ਆਉਂਦੀ ਅਸੀਂ ਇਹਦੇ ਵਿੱਚ ਤਬਦੀਲੀਆਂ ਕਰਾਂਗੇ। ਚਲੋ ਘੱਟੋ ਘੱਟ ਕਲਾਈਮੇਟ ਵਾਸਤੇ ਉਹ ਇਸ ਪੱਖੋਂ ਸੁਹਿਰਤਾ ਹੈਗੇ ਨੇ, ਔਰ ਖਾਸ ਕਰਕੇ ਜਿਹੜਾ ਯੂਥ ਆ ਨੌਜਵਾਨ ਪੀੜ੍ਹੀ ਆ ਉਹ ਕਲਾਈਮੇਟ ਨੂੰ ਲੈ ਕੇ ਤੇ ਕਾਫੀ ਜ਼ਿਆਦਾ ਸੈਂਸਿਟਿਵ ਆ, ਔਰ ਉਹ ਇਸ ਮਸਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਸੋਚਦੀ ਵੀ ਆ। ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਭਾਈ ਭਵਿੱਖ ਦੇ ਵਿੱਚ ਇਹਨੇ ਸਾਨੂੰ ਬਹੁਤ ਜ਼ਿਆਦਾ ਇੰਪੈਕਟ ਕਰਨਾ ਜਾਂ ਫਿਰ ਸਾਡੀਆਂ ਔਲਾਦਾਂ ਨੂੰ, ਜਿਹੜੀ ਇੱਕ ਸਾਡੇ ਵਾਲੀ ਪੀੜ੍ਹੀ ਆ ਜਾਂ ਸਾਡੇ ਤੋਂ ਵੀ ਪਿਛਲੀ ਪੀੜ੍ਹੀ ਆ, ਹੋ ਸਕਦਾ ਇਸ ਢੰਗ ਨਾਲ ਸੋਚ ਲਓ ਵੀ ਸਾਡੀ ਤਾਂ ਗੁਜਰੀ ਗਈ ਆ, ਗਾਂਹ ਵਾਲੇ ਗਾਂਹ ਨੂੰ ਜਿੱਥੇ ਗਏ। ਖੈਰ ਆਪਣੇ ਗੁਆਂਢ ਦੇ ਵਿੱਚ ਵੀ ਵੋਟਾਂ ਨੇ, ਕਮਲਾ ਹੈਰਿਸ ਹੋਰੀ ਜਿਹੜੇ ਨੇ ਜੀ ਉਹਦਾ ਹੱਥ ਜਿਹੜਾ ਹਾਲ ਦੀ ਘੜੀ ਉੱਤੇ ਲੱਗ ਰਿਹਾ, ਪਰ ਦੇਖਦੇ ਹਾਂ ਵੀ ਉੱਥੇ ਅੱਗੇ ਜਾ ਕੇ ਕੀ ਵਾਪਰਦਾ। ਇੱਕ ਜਿਹੜੀ ਆਪਾਂ ਹੋਰ ਗੱਲ ਕਰਨੀ ਆ, ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਸਰਕਾਰ ਦੇ ਵਿੱਚ ਉਥਲ ਪੁਥਲ ਹੋਈ ਆ, ਚਾਰ ਮੰਤਰੀ ਜਿਹੜੇ ਸਨ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਆ। ਇੱਕ ਤਾਂ ਵਿਚਾਰੀ BPO ਉਹ ਜਿਹੜੀ 50 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ MSP ਲੈ ਕੇ ਦਿੰਦੀ ਸੀ, ਹੁਣ ਉਹਦੇ ਕੋਲੋਂ ਮੰਤਰੀ ਪਦ ਖੋਲਿਆ ਗਿਆ ਤੇ ਹੁਣ MSP ਦਾ ਕੀ ਬਣਨਾ ਇਹ ਕੋਈ ਪਤਾ ਨਹੀਂ, ਪਰ ਆਪਾਂ ਅੱਗੇ ਜਾ ਕੇ ਗੱਲਬਾਤ ਇਸ ਤੇ ਕਰਦੇ ਹਾਂ। ਆਪਾਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਨਾ, ਚਲੋ ਮੈਨੂੰ ਸ਼ੁੱਕਰਵਾਰ ਤੋਂ ਚੇਤੇ ਆ ਗਿਆ, ਮੈਂ ਗੱਲਬਾਤ ਸ਼ੁਰੂ ਕਰਨ ਲੱਗਾ ਸੀ ਗੁਰਦਾਸ ਮਾਨ ਸਾਹਿਬ ਹੋਰ। ਸ਼ੁੱਕਰਵਾਰ ਨੂੰ ਇੱਕ ਫਿਲਮ ਦਾ ਪ੍ਰੀਮੀਅਰ ਸੀ, ਫਿਲਮਾਂ ਜਿਹੜੀਆਂ ਪੰਜਾਬੀ ਦੀਆਂ ਇਹਨਾਂ ਦਿਨਾਂ ਚ ਬਹੁਤ ਰਿਲੀਜ਼ ਹੋ ਰਹੀਆਂ ਨੇ। ਮੈਂ ਵੀ ਪ੍ਰੀਮੀਅਰ ਤੇ ਜਾਣਾ ਸੀ ਪਰ ਮੈਂ ਕਿਤੇ ਸਟੱਕ ਹੋ ਗਿਆ, ਪਰਮਜੀਤ ਬਿਰਦ ਹੋਲੀ ਉਹ ਉੱਥੇ ਗਏ ਸਨ, ਉਸ ਤੋਂ ਬਾਅਦ ਹੋਰ ਸੱਜਣ ਮਿੱਤਰ ਗਏ ਸਨ, ਸੁੱਚਾ ਸੂਰਮਾ ਫਿਲਮ ਜਿਹੜੀ ਹੈ ਜੀ ਉਹ ਬੱਬੂ ਮਾਨ ਹੋਰਾਂ ਦੀ ਅੰਤੋਜ ਮਾਨ ਹੋਰਾਂ ਦੀ ਡਾਇਰੈਕਟ ਕੀਤੀ ਜਿਹੜੀ ਸੀ ਉਹ ਦੇਖ ਕੇ ਆਏ ਔਰ ਕੁਝ ਇੱਕ ਸੱਜਣਾਂ ਤੋਂ ਮੈਂ ਸੁਣਿਆ ਕਿ ਭਾਈ ਉਹ ਪਹਿਲਾਂ ਵਾਲੀ ਜਿਹੜੀ ਸੀਗੀ ਉਹ ਕਿਸੇ ਪਿੱਟੀ ਉਹ ਸਟੋਰੀ ਜਿਹੜੀ ਸੀ ਉਸ ਨੂੰ ਨਵੇਂ ਢੰਗ ਨਾਲ ਪਾਲਿਸ਼ ਪੁਲਿਸ਼ ਕਰਕੇ ਤੇ ਫਿਲਮ ਬਣਾ ਦਿੱਤੀ। ਫਿਲਮ ਜਿਹੜੀ ਹੈ ਜੀ ਉਹ ਜਿਹੜੀਆਂ ਪੰਜਾਬ ਤੋਂ ਰਿਪੋਰਟਾਂ ਆਈਆਂ ਨੇ ਇਹ ਬੁਰੀ ਤਰ੍ਹਾਂ ਮੂਹਦੇ ਨੂੰ ਡਿੱਗ ਪਏ ਆ, ਸਿਨੇਮੇ ਖਾਲੀ ਨੇ। ਤੇ ਕਹਿੰਦੇ ਬੱਬੂ ਮਾਨ ਹੋਰਾਂ ਦਾ ਬਿਆਨ ਆਇਆ ਵੀ ਸ਼ਰਾਧਾਂ ਕਰਕੇ ਸਾਡੀ ਫਿਲਮ ਜਿਹੜੀ ਆ ਉਹ ਚੱਲੀ ਨਹੀਂ, ਇਹਦੀ ਸ਼ਰਾਧ ਵੀ ਚੱਲ ਰਹੇ ਆ ਜੀ। ਤੁਹਾਨੂੰ ਮੈਂ ਇੱਕ ਗੱਲ ਹੋਰ ਤੁਹਾਡੇ ਧਿਆਨ ਪੁੱਛਦੇ ਕਰਦੇ ਹਾਂ ਕਿ ਜੇ ਮੰਨ ਲਓ ਤੁਹਾਨੂੰ ਇਹਨਾਂ ਦਿਨਾਂ ਚ ਭੁੱਖ ਨਹੀਂ ਲੱਗਦੀ, ਖੱਟੇ ਢਕਾਰ ਆਉਂਦੇ ਆ, ਢਿੱਡ ਭਰਿਆ ਭਰਿਆ ਰਹਿੰਦਾ, ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ, ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਹ ਵੀ ਹੋ ਸਕਦਾ ਕਿ ਤੁਹਾਡੀ ਪਿਛਲੇ ਜਨਮ ਦੀ ਜਿਹੜੀ ਔਲਾਦ ਆ ਉਹ ਤੁਹਾਡੇ ਸ਼ਰਾਧ ਕਰਾ ਰਹੀ ਹੋਵੇ, ਕਿਉਂਕਿ ਜਿਹੜੇ ਸਾਡੀਆਂ ਹਿੰਦੂ ਰੋਹ ਰੀਤਾਂ ਨੇ ਉਹਦੇ ਵਿੱਚ ਸਿਗਨੀਫਿਕੈਂਸੀ ਇਹ ਹੈ ਜੀ ਕਿ ਜਦੋਂ ਅਸੀਂ ਸ਼ਰਾਧ ਕਰਾਉਂਦੇ ਹਾਂ ਇੱਥੇ ਜਦੋਂ ਪੰਡਤਾਂ ਨੂੰ ਕਰਾਉਂਦੇ ਹਾਂ ਤੇ ਉਹ ਸਿੱਧਾ ਤੁਹਾਡੇ ਪੂਰਵਜਾਂ ਕੋਲ ਪਹੁੰਚਦਾ। ਹੋ ਸਕਦਾ ਵੀ ਆਪਾਂ ਦੂਜੇ ਜਨਮ ਦੇ ਵਿੱਚ ਇਨਸਾਨ ਬਣ ਕੇ ਆਏ ਹੋਈਏ ਤੇ ਜਦੋਂ ਫਿਰ ਉਹਨਾਂ ਨੇ ਸ਼ਰਾਧ ਕਰਾਏ ਹੁਣ ਤੁਸੀਂ ਧੱਟਾ ਦੇ ਢਿੱਡ ਜਾਇਦਾ ਹੋਵੇ, ਇਸ ਕਰਕੇ ਸਾਨੂੰ ਭੁੱਖੀ ਨਾ ਲੱਗਦੀ ਹੋਵੇ। ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ, ਠੰਡ ਰੱਖਿਓ ਬਸ। ਹੁਣ ਆਪਾਂ ਗੱਲ ਕਰਦੇ ਹਾਂ ਜੀ ਗੁਰਦਾਸਮਾਨ ਸਾਹਿਬ ਦੀ। ਆਪਾਂ ਉਸ ਦਿਨ ਦੋ ਗਾਣੇ ਵੀ ਲਾਏ ਸੀ, ਚਲੋ ਵਿੱਚੇ ਮੈਨੂੰ ਫਿਰ ਹੋਰ ਗੱਲ ਚੇਤੇ ਆ ਗਈ। ਕੱਲ ਇੱਕ ਪ੍ਰੈਸ ਕਾਨਫਰੰਸ ਹੋਰ ਹੋਈ ਹੈ ਜੀ ਜਿਹਦੇ ਚ ਗੁਰੂ ਰੰਧਾਵਾ ਹੋ ਰਹੀ ਗੁਰਸ਼ਬਦ ਹੋ ਰਹੀ ਉਹ ਫਿਲਮ ਲੈ ਕੇ ਆਏ ਨੇ ਜਿਹੜੀ 4 ਅਕਤੂਬਰ ਨੂੰ ਰਿਲੀਜ਼ ਹੋਣੀ ਆ। ਫਿਲਮ ਦਾ ਨਾਂ ਹੈਗਾ ਜੀ ਸ਼ਾਹਕੋਟ। ਇਹ ਫਿਲਮ ਜਿਹੜੀ ਹੈ ਜੀ ਉਹ ਦੋਨੇ ਪੰਜਾਬਾਂ ਦੇ ਨਾਲ ਕਹਾਣੀ ਜੋੜ ਕੇ, ਕਿਉਂਕਿ ਸ਼ਾਹਕੋਟ ਜਿਹੜਾ ਜੀ ਉਹ ਪਾਕਿਸਤਾਨ ਦੇ ਵਿੱਚ ਵੀ ਆ ਤੇ ਸ਼ਾਹਕੋਟ ਜਿਹੜਾ ਜੀ ਉਹ ਸਾਡੇ ਲਾਗੇ ਇੱਧਰ ਪੰਜਾਬ ਦੇ ਵਿੱਚ ਵੀ ਆ। ਸੋ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਕਹਾਣੀ ਜਿਹੜੀ ਆ ਜੀ ਇਹਦੇ ਵਿੱਚ ਦਰਸਾਈ ਗਈ ਆ। ਤੁਸੀਂ ਪਹਿਲਾਂ ਕਿਉਂਕਿ ਕੱਲ ਉੱਥੇ ਉਹਨਾਂ ਨੇ ਉਹਦਾ ਜਿਹੜਾ ਪ੍ਰੋਮੋ ਸੀ ਉਹ ਰਿਲੀਜ਼ ਕੀਤਾ ਸੀ, ਸੋ ਪ੍ਰੋਮੋ ਦੇਖਦਿਆਂ ਦੇਖਦਿਆਂ ਮੇਰੇ ਦਿਮਾਗ ਦੇ ਵਿੱਚ ਦੋ ਫਿਲਮਾਂ ਪੌਪ ਅਪ ਕੀਤੀਆਂ। ਇੱਕ ਇਸੇ ਤਰ੍ਹਾਂ ਦੇ ਵਿਸ਼ੇ ਦੇ ਉੱਪਰ ਸੀਗੀ ਜੀ ਫਰੀਦਕੋਟੀਆ, ਤੇ ਇੱਕ ਫਿਰ ਜਿਹੜੀ ਗਦਰ 2 ਸੰਨੀ ਦਿਓਲ ਉਹਨਾਂ ਦੀ। ਸੋ ਉਦਾਂ ਦੀ ਕਹਾਣੀ ਜਿਹੜੀ ਸੀਗੀ ਉਹ ਪ੍ਰੋਮੋ ਦੇ ਵਿੱਚੋਂ ਦਿਸੀ ਆ। ਬਾਕੀ ਜਦੋਂ ਹੁਣ ਸਾਰੀ ਫਿਲਮ ਜਦੋਂ ਦੇਖਾਂਗੇ ਉਸ ਤੋਂ ਬਾਅਦ ਆਪਾਂ ਉਹਦੀ ਸਮੀਖਿਆ ਕਰ ਸਕਦੇ ਹਾਂ। ਪਰ ਫਿਲਮ ਜਿਹੜੀ ਆ ਪਿਕਚਰ ਹੈ ਜਿਸ ਢੰਗ ਨਾਲ ਹੋਈ ਆ, ਸੰਗੀਤ ਬਹੁਤ ਆਲਾ ਦਰਜੇ ਦਾ ਜੀ, ਸੁਰੀਲਾ ਜੀ ਸਤਿੰਦਰ ਸਰਤਾਜ ਹੋਰਾਂ ਨੇ ਵੀ ਗਾਇਆ, ਗੁਰਸ਼ਬਦ ਹੋਰਾਂ ਨੇ ਵੀ ਗਾਇਆ, ਗੁਰੂ ਰੰਧਾਵਾ ਹੋਰਾਂ ਨੇ ਵੀ ਗਾਇਆ ਔਰ ਸਾਰੇ ਜਿਹੜੇ ਨੇ ਮਜੇ ਹੋਏ ਕਲਾਕਾਰ ਨੇ। ਤੇ ਉਸ ਫਿਲਮ ਲਈ ਸ਼ੁਭ ਇਸ਼ਾਵਾਂ। ਤੇ ਬਾਕੀ ਜਦੋਂ 4 ਅਕਤੂਬਰ ਨੂੰ ਇਹ ਰਿਲੀਜ਼ ਹੋਣੀ ਆ ਸਮੇਂ ਦੇ ਵਿੱਚ ਸ਼ਾਹਕੋਟ, ਤੇ ਉਦੋਂ ਦੇਖ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ। ਖੈਰ ਆਪਾਂ ਗੱਲ ਕਰਦੇ ਸੀਗੇ ਗੁਰਦਾਸ ਮਾਨ ਸਾਹਿਬ ਨੂੰ। ਗੁਰਦਾਸ ਮਾਨ ਹੋਰੀ ਪਿਛਲੇ 4 ਸਾਲ ਜਿਹੜਾ ਜੀ ਉਹ ਜਿਹੜੇ ਖਾਸ ਕਰਕੇ ਜਿਹੜੇ ਆਪਾਂ NRIC ਦੇ ਬਾਹਰ ਬੈਠੇ ਸੀ ਉਹਨਾਂ ਨੇ ਬਹੁ ਗਿਣਤੀ ਨੇ ਜਿਹੜਾ ਸੀਗਾ ਜੀ ਉਹਨਾਂ ਨੂੰ ਮਨੋ ਲਾਇਆ ਸੀ। ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਜਿਹੜਾ ਜੀ ਉਹ ਵੈਨਕੂਵਰ ਦੇ ਵਿੱਚ ਵਾਪਰਿਆ 32 ਵਾਲਾ ਕਾਂਡ, ਉਸ ਤੋਂ ਉਦੋਂ ਲੋਕੀ ਖਿਜੇ। ਫਿਰ ਉਸ ਤੋਂ ਬਾਅਦ ਜਿਹੜਾ ਭਾਸ਼ਾ ਵਾਲਾ ਸੀ ਆਪਾਂ, ਕਿਉਂਕਿ ਉਦੋਂ ਉਹਦੀ ਟਾਈਮਿੰਗ ਹੀ ਇਹੋ ਜਿਹੀ ਸੀ ਵੀ ਉਧਰੋਂ ਅੰਮ੍ਰਿਤ ਸ਼ਾਹ ਹੋਰਾਂ ਦੇ ਬਿਆਨ ਆਉਂਦੇ ਸੀ ਵੀ ਇੱਕ ਮੁਲਕ ਇੱਕ ਭਾਸ਼ਾ ਵਾਲਾ, ਤੇ ਉਦੋਂ ਜਦੋਂ ਪੰਜਾਬੀ ਦੀ ਗੱਲ ਚੱਲੀ ਤੇ ਫਿਰ ਉਹ ਜੇ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਆ ਤੇ ਹਿੰਦੀ ਮਾਸੀ ਆ, ਉਹ ਮਾਂ ਤੇ ਮਾਸੀ ਵਾਲੇ ਮਾਮਲੇ ਦੇ ਵਿੱਚ ਲੋਕੀ ਫਿਰ ਖਿੱਚ ਗਏ। ਫਿਰ ਉਸ ਤੋਂ ਬਾਅਦ ਇਹਨਾਂ ਦੇ ਗਾਣੇ ਸ਼ਾਣੇ ਵੀ ਆਏ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਤਰਕ ਸੀ ਉਸ ਨੂੰ ਸਹੀ ਦੱਸਿਆ, ਲੋਕੀ ਫਿਰ ਚਿੜੇ। ਫਿਰ ਜਿਹੜਾ ਡੇਰੇ ਜਾ ਕੇ ਜੋ ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਨਾਲ ਤੁਲਨਾ ਕੀਤੀ ਆਪਦੇ ਸਾਈਂ ਦੀ, ਫਿਰ ਲੋਕੀ ਉਸ ਤੋਂ ਵੀ ਖਿਜੇ। ਸੋ ਬਹੁਤ ਕੁਝ ਜਿਹੜਾ ਸੀ ਉਹ ਇਕੱਠਾ ਹੁੰਦਾ ਰਿਹਾ ਤੇ ਹੁਣ ਇਹਨੇ ਦਿਨੀ ਉਹ ਆਏ ਨੇ ਜੀ ਅਮਰੀਕਾ ਦੇ ਵਿੱਚ, ਅਮਰੀਕਾ ਜਾ ਕੇ ਸ਼ੋਅ। ਜਦੋਂ ਇੱਥੇ ਵਾਲੇ ਸ਼ੋਅ ਜਿਹੜੇ ਕੈਨੇਡਾ ਵਾਲੇ ਸੀ ਉਹ ਪਿਛਲੇ ਸਾਲ ਜਿਹੜੇ ਸੀਗੇ ਕੈਂਸਲ ਹੋ ਗਏ ਕਰਨੇ ਪਏ, ਤੇ ਹੁਣ ਜਦੋਂ ਅਮਰੀਕਾ ਦੇ ਵਿੱਚ ਸ਼ੋਅ ਕਰਨ ਆਏ ਆ ਤੇ ਅਮਰੀਕਾ ਦੇ ਵਿੱਚ ਵਿਰੋਧਤਾ ਹੋ ਗਈ ਸ਼ੁਰੂ ਜਿਹੜੇ ਉੱਥੋਂ ਵਾਲੇ ਪ੍ਰਮੋਟਰ ਸੀ ਉਹਨਾਂ ਨੇ ਕਿਹਾ ਹੋਊਗਾ, ਮਿੰਟਰ ਨਾਲ ਕੀਤਾ ਹੋਊਗਾ ਕਿ ਭਾਈ ਕੰਮ ਔਖਾ ਆ, ਵੀ ਆਪਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਹੁਣ ਇਹ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਮਾਫ਼ੀ ਹੁੰਦੀ ਆ ਵੀ ਜੇ ਮੈਂ ਕੋਈ ਗਲਤੀ ਕੀਤੀ ਆ ਤੇ ਮੈਨੂੰ ਦਿਲੋਂ ਉਸ ਚੀਜ਼ ਦਾ ਪਛਤਾਵਾ ਆਇਆ ਵੀ ਭਾਈ ਉਸ ਵੇਲੇ ਉਸ ਮੌਕੇ ਦੇ ਉੱਪਰ ਪਤਾ ਨੀ ਕੀ ਗੱਲ ਹੋਈ, ਮੈਂ ਆਹ ਚੀਜ਼ ਜਿਹੜੀ ਸੀ ਉਹ ਗਲਤ ਕਰ ਗਿਆ ਤੇ ਮੈਨੂੰ ਮਾਫ਼ੀ ਕਰੋ। ਦਿਲੋਂ ਚ ਕੀਤੀ ਹੋਈ ਚੀਜ਼ ਜਿਹੜੀ ਆ ਜੀ ਉਹ ਹੋਰ ਹੁੰਦੀ ਆ, ਪਰ ਕਿਹਦੀ ਮੌਕਾ ਪ੍ਰਸਤੀ ਵਾਲੀ ਆ ਉਹ ਚੀਜ਼ ਹੋਰ ਹੁੰਦੀ ਆ। ਹੁਣ ਕੀ ਆ ਕਿ ਜਿੱਦਣ ਇਹਨਾਂ ਦੀ ਵੀਡੀਓ ਰਿਲੀਜ਼ ਹੋਈ ਆ ਮਾਫ਼ੀਨਾਮੇ ਵਾਲੀ, ਇੱਕ ਰੇਡੀਓ ਪ੍ਰੋਗਰਾਮ ਦੇ ਉੱਪਰ ਇਹ ਇੰਟਰਵਿਊ ਦੇ ਰਹੇ ਸਨ, ਤੇ ਉੱਥੇ ਇਹਨਾਂ ਨੇ ਅੱਖਾਂ ਦੇ ਵਿੱਚੋਂ ਹੰਝੂ ਕੱਢ ਕੇ ਰੋ ਰੋ ਕੇ ਉਸ ਗੱਲ ਦੀ ਮਾਫ਼ੀ ਮੰਗੀ, ਸਾਰੀਆਂ ਗੱਲਾਂ ਦਾ ਆਪ ਜ਼ਿਕਰ ਕੀਤਾ ਤੇ ਉਹਦੀ ਮਾਫ਼ੀ ਮੰਗੀ। ਹੁਣ ਹਰ ਬੰਦਾ ਜਿਹੜਾ ਆ, ਹਰ ਇਨਸਾਨ ਜਿਹੜਾ ਜੀ ਉਹਦਾ ਆਪਣਾ ਆਪਣਾ ਢੰਗ ਹੁੰਦਾ। ਬਹੁਤੇ ਜਿਹੜੇ ਸਨ ਪੰਜਾਬੀ, ਜਿਹੜੇ ਸੁਹਿਰਦ ਪੰਜਾਬੀ, ਜਾਂ ਫਿਰ ਕਿਉਂਕਿ ਅਸੀਂ ਜਦੋਂ ਕਿਸੇ ਨੂੰ ਇਹ ਦੇਖਦੇ ਹਾਂ ਨਾ ਕਿ ਫਲਾਣਾ ਬੰਦਾ ਵਾਕਈ ਯਾਰ ਅੱਖਾਂ ਦੇ ਵਿੱਚ ਹੰਝੂ ਆ, ਭਾਵਕ ਹੋ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਰਿਹਾ, ਵੀ ਆਪਾਂ ਕਿਹੜੇ ਤਾਨਾ ਸ਼ਾਹ ਮਾਫ਼ ਕਰ ਦੇਣਾ ਚਾਹੀਦਾ। ਸਾਰਿਆਂ ਨੇ ਵਿਚਾਰ ਆਪਣੇ ਬਦਲਣੇ ਸੀ। ਹੁਣ ਜੇ ਆਪਾਂ ਸ਼ੁਰੂ ਤੋਂ ਹੀ ਗੱਲ ਕਰੀਏ, ਕਿਉਂਕਿ ਹਰ ਇੱਕ ਇਨਸਾਨ ਦਾ ਇੱਕ ਕਿਸੇ ਚੀਜ਼ ਨੂੰ ਦੇਖਣ ਦਾ ਇੱਕ ਆਪਣਾ ਪੱਖ ਹੁੰਦਾ, ਇੱਕ ਆਪਣਾ ਨਜ਼ਰੀਆ ਹੁੰਦਾ। ਹੁਣ ਉਹਨਾਂ ਸਮੇਂ ਦੇ ਵਿੱਚ ਵੀ ਸਾਡੇ ਵਰਗੇ ਬਹੁਤੇ ਲੋਕ ਜਿਹੜੇ ਸੀ ਉਹ ਗੁਰਦਾਸ ਮਾਨ ਹੋਰਾਂ ਨੂੰ ਇੱਕ ਚੰਗਾ ਗਾਇਕ, ਇੱਕ ਚੰਗਾ ਰਾਈਟਰ ਤੇ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਪਰੋਸਣ ਵਾਲਾ ਜਿਹੜਾ ਇਨਸਾਨ ਮੰਨਦੇ ਸੀ, ਜਾਂ ਫਿਰ ਉਹ ਉਹਨਾਂ ਦਾ ਉਹ ਪੱਖ ਦੇਖਦੇ ਸੀ। ਤੇ ਬਹੁਤ ਸਾਰੇ ਲੋਕ ਉਹ ਵੀ ਸਨ ਜਿਹਨਾਂ ਨੂੰ ਗੁਰਦਾਸ ਮਾਨ ਬੀੜੀਆਂ ਪੀਂਦਾ ਦਿਸਦਾ ਸੀ। ਇੱਥੇ ਅੱਜ ਤੋਂ 10-12-15 ਸਾਲ ਪਹਿਲਾਂ ਰੇਡੀਓ ਪ੍ਰੋਗਰਾਮ ਦੇ ਉੱਪਰ ਜਦੋਂ ਕਿਤੇ ਸ਼ੋਅ ਦੇ ਦੌਰਾਨ ਕਾਲਾਂ ਹੁੰਦੀਆਂ ਸਨ ਤੇ ਉਦੋਂ ਕਈ ਲੋਕੀ ਜਿਹੜੇ ਸਨ ਉਹ ਇਸ ਗੱਲ ਕਰਕੇ ਕਾਲ ਕਰਦੇ ਹੁੰਦੇ ਸੀ ਵੀ ਤੁਸੀਂ ਬੀੜੀਆਂ ਪੀਂਦੇ ਹੋ। ਉਦੋਂ ਸਾਡੇ ਮੀਡੀਆ ਵਾਲੇ ਨੇ ਕਹਿਣਾ ਕਿ ਭਾਈ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ, ਜੋ ਮਰਜ਼ੀ ਕਰਨ। ਤੇ ਚਲੋ ਮੁੱਕਦੀ ਗੱਲ ਕੀ ਕਿ ਬੀੜੀਆਂ ਖੁਦ ਪੀਣਾ ਉਹਨਾਂ ਦੀ ਨਿੱਜੀ ਜ਼ਿੰਦਗੀ ਹੋ ਸਕਦੀ। ਫਿਰ ਇੱਕ ਦੋ ਵੀਡੀਓ ਵੀ ਉਹਨਾਂ ਸਮੇਂ ਦੇ ਵਿੱਚ ਵਾਇਰਲ ਹੋਈਆਂ ਸਨ, ਜਿਹੜਾ ਮਢਾਲੀ ਵਾਲਾ ਬਾਬਾ ਸੀ ਉਸ ਬਾਬੇ ਦੇ ਡੇਰੇ ਦੇ ਉੱਪਰ ਬੀੜੀ ਲਾ ਕੇ ਤੁਰਿਆ ਫਿਰਨ ਦੇ, ਉਦੋਂ ਕਾਫ਼ੀ ਜ਼ਿਆਦਾ ਕੰਟਰੋਵਰਸੀ ਬਣੀ ਸੀ। ਖੈਰ ਹੁਣ ਮਾਫ਼ੀ ਵਾਲੇ ਮਾਮਲੇ ਤੋਂ ਬਾਅਦ ਦੇ ਵਿੱਚ ਜਿਹੜੇ ਕਮੈਂਟ ਸਨ ਉਹ ਪੋਜ਼ਿਟਿਵ ਆਉਣ ਲੱਗ ਪਏ ਸਨ। ਪੋਜ਼ਿਟਿਵਿਟੀ ਜਿਹੜੀ ਸੀਗੀ ਉਹ ਉਹਨਾਂ ਦੇ ਆਲੇ ਦੁਆਲੇ ਬਣਨ ਲੱਗ ਪਈ ਸੀ। ਹੁਣ ਉਹਨਾਂ ਨੇ ਇੱਕ ਹੋਰ ਵੀਡੀਓ ਜਿਹੜੀ ਉਹ ਜਾਰੀ ਕੀਤੀ, ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ, ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪ੍ਰਮੋਟਰਾਂ ਨੇ ਗੱਲ ਕਹੀ ਵੀ ਆਪਾਂ ਨੂੰ ਮਾਫ਼ੀ ਮੰਗਣੀ ਪੈਣੀ ਹੈ, ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਮਾਫ਼ੀ ਕਿਹੜੀ ਗੱਲ, ਜਿਹੜੀ ਮੈਂ ਬੱਤੀ ਵਾਲੀ ਗੱਲ ਕੀਤੀ ਸੀ ਉਹ ਕੋਈ ਗਾਲ ਥੋੜੋ ਆ, ਉੱਥੇ ਨੂੰ ਹੋਰ ਥੋੜਾ ਜਿਹਾ ਅੱਗੇ ਚਲੇ ਗਏ ਕਿ ਜਦੋਂ ਸਾਡੀਆਂ ਅਸੀਂ ਨਿੱਕੇ ਹੁੰਦੇ ਸੀ ਬਚਪਨ ਦੇ ਵਿੱਚ ਜਿਹੜੀਆਂ ਮਾਵਾਂ ਸੀ ਜਦੋਂ ਬੱਚੇ ਦੇ ਚਲੂਣੇ ਲੜਦੇ ਹੁੰਦੇ ਸੀ ਤੇ ਮਾਵਾਂ ਜਿਹੜੀਆਂ ਨੇ ਉਹ ਸਰੋਂ ਦੇ ਤੇਲ ਦੀ ਬੱਤੀ ਨਿਆਣਿਆਂ ਨੂੰ ਦੇ ਦਿੰਦੀਆਂ ਹੁੰਦੀਆਂ ਸੀ, ਚਲੋ ਇੱਥੇ ਉਹ ਸਟੋਰੀ ਚੱਲਦੀ ਹੈ। ਤੇ ਨਾਲ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਭਈ ਜੇ ਇਸ ਬੰਦੇ ਨੂੰ ਬੱਤੀ ਦਾ ਨੀ ਪਤਾ ਵੀ ਜਿਹੜਾ ਬੱਤੀ ਨੂੰ ਸਮਝੇ ਗਾਲ ਉਹ ਪੰਜਾਬੀ ਤੋਂ ਕੰਗਾਲ। ਤੇ ਜਦੋਂ ਹਾਂ ਗੱਲ ਕੀਤੀ ਆ ਤੇ ਹੁਣ ਜਿੰਨੇ ਕੁ ਸਿਆਣੇ ਲੋਕ ਜਿਹੜੇ ਉਹਨਾਂ ਦੀ ਉਹ ਵੀਡੀਓ ਦੇਖਣ ਤੇ ਇਹ ਮਹਿਸੂਸ ਕਰ ਰਹੇ ਸਨ ਵੀ ਬੰਦੇ ਨੇ ਮਾਫ਼ੀ ਮੰਗ ਰਹੀ ਉਹਨੂੰ ਮਾਫ਼ ਕਰ ਦੇਣਾ ਚਾਹੀਦਾ, ਉਹਨਾਂ ਸਾਰਿਆਂ ਨੇ ਜਿਹੜਾ ਜੀ ਉਹ ਇਹ ਮਹਿਸੂਸ ਕੀਤਾ ਕਿ ਭਾਈ ਇਹ ਕਿਹੋ ਜਿਹੀ ਪਰਸਨੈਲਿਟੀ ਹੋਈ ਗੁਰਦਾਸ ਮਾਨ ਦੀ ਕਿ ਪਹਿਲਾਂ ਮਤਲਬ ਤੇ ਇਹਦਾ ਇਹ ਨਿਕਲਦਾ ਵੀ ਇਹ ਡਿਲੀਬਰੇਟਲੀ ਕੰਟਰੋਵਰਸੀ ਜਿਹੜੀ ਆ ਜੀ ਉਹ ਖਤਮ ਨਹੀਂ ਦੇਣਾ ਚਾਹੁੰਦੇ, ਇਹ ਡਿਲੀਬਰੇਟਲੀ ਚਾਹੁੰਦੇ ਆ ਕਿ ਕੋਈ ਨਾ ਕੋਈ ਕੰਨ ਚ ਟੈਂਡ ਚ ਕਾਨਾ ਪਿਆ ਰਹੇ। ਦੂਜਾ ਇਹ ਵੀ ਤੁਸੀਂ ਕਿਸੇ ਆਪਣੇ ਆਪ ਤੁਹਾਡੇ ਤਰਕ ਜਿਹੜੇ ਸੌ ਹੋ ਸਕਦੇ ਆ, ਪਰ ਪੰਜਾਬੀ ਕਰਨ ਦਾ ਹੱਕ ਤੁਹਾਨੂੰ ਕਤਈ ਵੀ ਨਹੀਂ ਆ। ਜਿਹੜਾ ਇਹ ਕਹਿ ਦੇਣਾ ਵੀ ਜਿਹੜਾ ਭਾਈ ਬੱਤੀ ਨੂੰ ਗਾਲ ਸਮਝਦਾ ਇਹਦਾ ਮਤਲਬ ਹੈ ਵੀ ਉਹਨੂੰ ਪੰਜਾਬੀ ਦਾ ਪਤਾ ਕੱਖ ਨਹੀਂ। ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਭਾਸ਼ਾ ਹੈ ਨਾ, ਭਾਸ਼ਾ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ। ਤੁਹਾਡਾ ਕਿਸੇ ਵਾਕ ਨੂੰ ਬੋਲਣ ਦਾ ਜਿਹੜਾ ਮਨੋਰਥ ਆ ਉਹ ਕੀ ਆ, ਉਹ ਹੀ ਡਿਸਾਈਡ ਕਰਦਾ ਵੀ ਇਹ ਗਾਲ ਹੈ ਜਾਂ ਗਾਲ ਨਹੀਂ। ਜੇ ਆਪਾਂ ਕਿਸੇ ਨੂੰ ਕਹਿ ਦਿੰਦੇ ਤੇਰੇ ਪਿਤਾ ਜੀ ਆਹ ਕਰਦੇ ਸਨ ਜਾਂ ਆਹ ਕਰਦੇ ਆ, ਉਹਦਾ ਮਤਲਬ ਹੋਰ ਆ। ਜੇ ਕੋਈ ਕਹੇ ਤੇਰੀ ਮਾਂ ਦਾ ਖਸਮ ਆਹ ਕਰਦਾ ਸੀ, ਇਹਦਾ ਮਤਲਬ ਹੋਰ ਆ। ਰਿਸ਼ਤਾ ਇੱਕੋ ਹੀ ਆ। ਗੱਲ ਕੀ ਕਿ ਜਿਹੜਾ ਤਰਕ ਗੁਰਦਾਸ ਮਾਨ ਹੋਰਾਂ ਨੇ ਦੇ ਕੇ ਤੇ ਜਿਹੜੀ ਕੀਤੀ ਕਰਾਈ ਤੇ ਫਿਰ ਦੁਬਾਰਾ ਪਾਣੀ ਫੇਰ ਲਿਆ, ਹਾਂਜੀ, ਉਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਕੀਤੇ ਪਿਛਾ ਇਹਨਾਂ ਦਾ ਨਹੀਂ ਛੱਡਣ ਲੱਗਾ। ਜਾਂ ਤਾਂ ਇਹ ਸਮਝ ਲਿਆ ਜਾਵੇ ਕਿ ਭਾਈ ਇਸ ਸਾਰੇ ਕਾਸੇ ਦੇ ਪਿੱਛੇ ਜਿਹੜੀ ਆ ਜੀ ਕੋਈ ਨਾ ਕੋਈ ਸਾਜਿਸ਼ ਕੰਮ ਕਰ ਰਹੀ ਆ, ਜਾਂ ਫਿਰ ਉਹਨਾਂ ਦੀ ਆਪਣੀ ਈਗੋ ਜਿਹੜੀ ਆ ਉਹ ਇੰਨੀ ਜ਼ਿਆਦਾ ਬਲਵਾਨ ਹੋ ਗਈ ਆ। ਸੋ ਜੇ ਹੁਣ ਇਹਦੇ ਦੋਨੇ ਹੀ ਸਟੇਟਮੈਂਟਾਂ ਜਿਹੜੀਆਂ ਨੇ ਜੇ ਇਸ ਨੂੰ ਦੇਖ ਲਿਆ ਜਾਵੇ ਇਹਦੇ ਵਿੱਚੋਂ ਕਿਹੜਾ ਗੁਰਦਾਸ ਮਾਨ ਸੱਚਾ ਮੰਨਿਆ ਜਾਵੇ, ਜਿਹੜਾ ਉਸ ਦਿਨ ਅੱਖਾਂ ਦੇ ਵਿੱਚ ਹੰਝੂ ਲੈ ਕੇ ਹੱਥ ਜੋੜ ਕੇ ਮੁਆਫੀ ਮੰਗ ਰਿਹਾ ਸੀ, ਉਸ ਗੁਰਦਾਸ ਮਾਨ ਨੂੰ ਸੱਚਾ ਸਮਝਿਆ ਜਾਵੇ, ਤੇ ਜਾਂ ਫਿਰ ਜਿਹੜਾ ਉਦੋਂ ਇੱਕ ਦਿਨ ਛੱਡ ਕੇ ਜਿਹੜੀਆਂ ਕੱਲ ਨੂੰ ਜਿਹੜੀ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਕੁਝ ਕੱਲ ਉਹਨਾਂ ਨੇ ਕਿਹਾ ਉਸ ਨੂੰ ਅਸੀਂ ਸੱਚਾ ਮੰਨੀਏ। ਪੰਜਾਬੀ ਜ਼ਬਾਨੇ ਨੀ ਰਕਾਣੇ ਮੇਰੇ ਦੇਸ਼ ਦੀ ਕਿ ਅਸੀਂ ਉਸ ਨੂੰ ਸੱਚਾ ਮੰਨੀਏ, ਤੇ ਜਾਂ ਫਿਰ ਜਿੱਥੇ ਸਾਡੀ ਲੱਗੀ ਹੈ ਤਾਂ ਲੱਗੀ ਰਹਿਣ ਦੇ। ਜਿਹੜਾ ਉਹਨਾਂ ਆਲੋਚਕਾਂ ਨੂੰ ਉਹਨਾਂ ਨੂੰ ਠਿੱਠ ਕਰਦਾ ਉਸ ਨੂੰ ਸੱਚਾ ਮੰਨੀਏ। ਗੱਲ ਕੀ ਕਿ ਜਿਹੜੇ ਸ਼ੋਅ ਕਰਾਉਣ ਵਾਲੇ ਹੁੰਦੇ ਆ ਉਹ ਵਿਚਾਰੇ ਆਪਣਾ ਵਪਾਰ ਵੀ ਦੇਖਦੇ ਆ, ਤੇ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਨੀ ਸਾਰਾ ਕੁਛ ਜਿਹੜਾ ਜੀ ਉਹ ਜਾਂਦਾ ਲੱਗਣਾ, ਸਾਰਾ ਕੁਛ ਸਾਡੀ ਖੇਤੀ ਕਿਰਾਏ ਤੇ ਪਾਣੀ ਫਿਰ ਜਾਣਾ, ਸਾਰਾ ਕੁਛ ਸਾਡਾ ਜਿਹੜਾ ਜੀ ਉਹ ਫੇਲ ਹੋ ਸਕਦਾ, ਉਸ ਪੁਆਇੰਟ ਆਫ ਵਿਊ ਤੋਂ ਬੇਨਤੀਆਂ ਕਰਦੇ ਹੋਣਗੇ ਕਿ ਭਾਈ ਇਹ ਹਾਲਾਤ ਨੇ, ਇਸ ਹਾਲਾਤਾਂ ਨੂੰ ਜਿਹੜਾ ਜੀ ਆਪਾਂ ਨੂੰ ਦੇਖ ਕੇ ਮਦਦ ਮੰਗਣੀ ਚਾਹੀਦੀ। ਸੋ ਗੱਲ ਕੀ ਕਿ ਓਪਰਚੁਨਿਟੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਮੁਆਫੀ ਮੰਗ ਲਈ, ਜਦੋਂ ਹੁਣ ਇਹ ਦੇਖਿਆ ਕਿ ਆਪਣੇ ਮਨ ਚ ਪਿਆ ਪੈਣ ਕੀ ਸੋਚਿਆ ਹੋਊਗਾ, ਹਾਂਜੀ, ਵੀ ਹੁਣ ਜ਼ਰੂਰਤ ਨਹੀਂ, ਤੇ ਹੁਣ ਉਹ ਮਾਫੀ ਤੋਂ ਜਿਹੜਾ ਜੀ ਇੱਕ ਢੰਗ ਦੇ ਨਾਲ ਮੁੱਕਰ ਗਏ ਨੇ। ਪਰ ਜਿਹੜਾ ਕਿ ਕਹਿ ਲਓ ਵੀ ਖੀਰ ਬਣਾ ਕੇ ਸਾਰਾ ਕੁਛ ਕਰ ਕਰਾ ਕੇ ਤੇ ਉਸ ਦੇ ਉੱਪਰ ਜਿਹੜਾ ਸਵਾਹ ਭੁੱਕਣਾ ਉਹ ਕੰਮ ਜਿਹੜਾ ਜੀ ਉਹ ਇਹਨਾਂ ਨੇ ਆਪਣੇ ਆਪ ਕਰ ਲਿਆ। ਖੈਰ ਆਪਾਂ ਅੱਗੇ ਕਰਦੇ ਹਾਂ ਤੇ ਮੇਰੇ ਨਾਲ ਸ਼ਾਇਦ ਇੱਕ ਕਾਲਰ ਵੀ ਨੇ ਤੇ ਹਾਂਜੀ ਨਹੀਂ ਕਾਲਰ ਨਹੀਂ ਤੇ ਅਸੀਂ ਗੱਲਬਾਤ ਜਿਹੜੀ ਸਾਡੀ ਉਸ ਤਰ੍ਹਾਂ ਚੱਲ ਜਾਵੇ ਜੇ ਤੁਸੀਂ ਕੋਈ
ਕਰਨੀ ਆ ਤੇ 416-620-1778 ਤੇ ਸੰਪਰਕ ਕਰ ਸਕਦੇ ਹੋ। ਸੋ ਜਿਹੜੀ ਕੰਟਰੋਵਰਸੀਜ ਨੇ ਜੀ ਉਹ ਕਈ ਵਾਰੀ ਤੇ ਆਪਾਂ ਖਤਮ ਕਰਨ ਵਾਸਤੇ ਜ਼ਿਆਦਾ ਤਵੱਕੋ ਦਿੰਦੇ ਹਾਂ ਤੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਖੁਦ ਹੀ ਨਹੀਂ ਚਾਹੁੰਦੇ ਕਿ ਚੀਜ਼ ਖਤਮ ਹੋ ਜਾਏ, ਪਰ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਦਰਸ਼ਕ ਨੇ ਸਰੋਤੇ ਨੇ ਉਹ ਬੰਦੇ ਨੂੰ ਰਜਾ ਹੀ ਇੰਨਾ ਕੁ ਦਿੰਦੇ ਆ, ਉਦੋਂ ਫਿਰ ਉਹਨਾਂ ਦੀ ਜਿਹੜੀ ਘਾਟ ਆ ਉਹ ਮਹਿਸੂਸ ਨਹੀਂ ਹੁੰਦੀ। ਹੁਣ ਕਹਿ ਲਓ ਕਿ ਸੈਂਕੜੇ ਕਰੋੜਾਂ ਦੇ ਮਾਲਕ ਨੇ ਗੁਰਦਾਸ ਮਾਨ ਹੋਰੀ, ਤੇ ਜੇ ਹੁਣ ਕਹਿ ਲਓ ਕਿ ਉਹਨਾਂ ਨੂੰ ਪੈਸੇ ਦੀ ਕੋਈ ਬਹੁਤੀ ਜ਼ਿਆਦਾ ਲੋੜ ਵੀ ਨਹੀਂ, ਪਰ ਫਿਰ ਵੀ ਆ ਵੀ ਆ ਜਿਹੜੇ 4 ਸਾਲ ਲੰਘੇ ਆ, 4 ਸਾਲ ਜਿਸ ਢੰਗ ਦੇ ਨਾਲ ਉਹਨਾਂ ਦਾ ਬਿਹੇਵੀਅਰ ਸੀ ਹੁਣ ਲੱਗਾ ਸੀਗਾ ਕਿ ਨਹੀਂ ਭਾਈ ਸਾਰਾ ਕੁਛ ਜਿਹੜਾ ਉਹ ਠੀਕ ਠਾਕ ਹੋ ਗਿਆ, ਚਲੋ ਗਾਂਹ ਜਿਹੜਾ ਜੀ ਸਤਿਕਾਰ ਮਿਲਦਾ ਰਹੂਗਾ, ਪਰ ਉਹਨਾਂ ਨੇ ਕਹਿ ਲਓ ਵੀ ਖੀਰ ਬਣਾ ਕੇ ਤੇ ਉੱਪਰ ਸਵਾਹ ਜਿਹੜੀ ਹੈ ਜੀ ਭੁੱਖ ਛੱਡੀ ਹੈ। ਸਤਿ ਸ਼੍ਰੀ ਅਕਾਲ ਜੀ, ਰੋਹਿਤ ਜੀ ਕਿੱਥੇ ਗਏ, ਤੁਹਾਡੀ ਕਾਲ ਆਈ ਸੀ ਤੇ ਨਾਲ ਹੀ ਕੱਟੀ ਗਈ ਆ, ਬਾਈ ਜੀ ਹੁਣੀ ਆਏ ਨੇ ਜੀ। ਬਾਈ ਜੀ ਕਿੱਦਾਂ?
ਹੈਲੋ,
ਹਾਂਜੀ ਬਾਈ ਜੀ ਕੀ ਹਾਲ ਨੇ?
ਹੈਲੋ,
ਹਾਂਜੀ ਹਾਂਜੀ ਹਾਂਜੀ
ਹਾਂਜੀ ਰਾਜ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਤੁਹਾਡੀ ਬੜੀ ਖੂਹ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਕਿੱਥੇ ਉਤਰੇ ਹੋ?
ਬਸ ਜੇਬ ਤੋਂ ਬੋਲ ਰਿਹਾ, ਫੋਨ ਜੇਬ ਚ ਪਾਇਆ। ਡਰਾਈਵ ਕਰਨਾ ਸੀਗਾ।
ਇਹਨੂੰ ਥੋੜਾ ਜਿਹਾ ਲਾਗੇ ਕਰ ਲਓ।
ਓਕੇ ਜੀ, ਠੀਕ ਆ। ਅੱਛਾ ਹੁਣ ਦੱਸੋ, ਹੁਣ ਠੀਕ ਹੈ?
ਆਉਂਦੀ ਤੇ ਦੂਰੋਂ ਹੀ ਆ, ਪਰ ਫੇਰ ਵੀ ਕੋਈ ਗੱਲ ਨੀ, ਬਹੁਤ ਨਾਲ ਸੁਣ ਸੁਣ ਲੈਂਦੇ ਆ।
ਚਲੋ ਹਾਂ, ਕੰਮ ਛੱਡ ਲੈਂਦੇ ਆਪਾਂ ਇੱਦਾਂ ਹੀ ਤਾਂ ਗੱਲ ਇਹ ਬਾਈ ਜੀ ਦੇਖੋ, ਚਲੋ ਹੁਣ ਜਦੋਂ ਗੁਰਦਾਸ ਮਾਨ ਥੋੜਾ ਜਿਹਾ ਉਦੋਂ ਜਦੋਂ ਉਹਨੇ ਇਹ ਕੰਮ ਕੀਤਾ, ਗਲਤੀ ਤਾਂ ਕਰੀ ਆ ਉਹ ਤੋਂ ਹੋਈ ਆ, ਲਾਈਨ ਕਹਿ ਲੋ ਜੋ ਮਰਜ਼ੀ ਕਹਿ ਲੋ, ਪਰ ਉਦੋਂ ਥੋੜਾ ਜਿਹਾ ਬੰਦਾ ਹੁੰਦਾ ਹੰਕਾਰ ਰਿਹਾ ਵੀ ਮੇਰਾ ਨਾਂ ਬਹੁਤ ਵੱਡਾ, ਮੈਂ ਤਾਂ ਐਂ ਆ, ਪਰ ਹੁਣ ਉਹਨੂੰ ਅਹਿਸਾਸ ਹੋ ਗਿਆ ਵੀ ਮੈਂ ਗਲਤੀ ਕਰਕੇ ਰਾਈਟ ਮੈਂ ਕਿਉਂ ਨੀ ਉੱਥੇ ਇੱਕ ਪਲਟਾਇਆ ਕੰਮ, ਹੁਣ ਉਹ ਰੋਂਦਾ ਵੀ ਆ, ਮਿਹਨਤਾਂ ਵੀ ਕਰੀਆਂ, ਚਲੋ ਥੋੜਾ ਬਹੁਤ ਕਿਹੜੀਆਂ ਗੱਲਾਂ ਵੀ ਕਰ ਗਿਆ ਵੀ ਗਾਲ ਨੀ ਹੈਗੀ, ਇਹ ਗਾਲ ਤਾਂ ਹੈਗੀ ਹੋਈ ਆ, ਉਹਦਾ ਸਾਨੂੰ ਪਤਾ ਹੀ ਆ ਪੰਜਾਬੀ ਦਾ ਵੀ ਆਪਾਂ ਹੋਰ ਕਰਨਾ ਕਿੱਥੇ ਜੀ ਕੰਮ, ਹਨਾ। ਤੇ ਚਲੋ ਮੈਂ ਤਾਂ ਕਹਿੰਦਾ ਹੁਣ ਉਹਨੂੰ ਮਾਫ਼ ਕਰ ਦੇਣਾ ਚਾਹੀਦਾ, ਜਿਵੇਂ ਤੁਸੀਂ ਕਿਹਾ ਜਿਹਨੇ ਰੋਟੀਆਂ ਸੇਕਣੀਆਂ ਨੇ ਭਾਵੇਂ 100 ਵਾਰੀ ਮਾਫ਼ੀ ਮੰਗ ਲਏ ਬਾਈ, ਉਹਨਾਂ ਨੇ ਮੰਨਣਾ ਹੀ ਨੀ ਹੈ, ਜਿਵੇਂ ਢੰਡਰੀਆਂ ਵਾਲੇ ਨੇ ਉਦੋਂ ਜਵਾਕ ਪੁਣੇ ਚ ਪਹਿਲਾਂ ਗਲਤੀਆਂ ਕਰੀਆਂ ਮੰਨ ਲਈਆਂ, ਪਰ ਹਜੇ ਵੀ ਅਸੀਂ ਉਹਨੂੰ ਉਹੀ ਗੱਲਾਂ ਫਿਰ ਦੇਈ ਬੈਠੇ ਹਾਂ, ਤੇ ਜਿਹਨੇ ਨਹੀਂ ਮੰਨਿਆ ਬਾਈ ਨਹੀਂ ਮੰਗਣਾ, ਪਰ ਜੇ ਨਿਸ਼ਾਨੀਆਂ ਤੇ ਦੇਖ ਲਈਏ, ਚਲੋ ਉਹ ਬਹੁਤ ਪਛਤਾ ਰਿਹਾ, ਹੁਣ ਉਹਨੂੰ ਮਾਫ਼ ਕਰ ਦੇਣਾ ਚਾਹੀਦਾ। ਹਾਂਜੀ,
ਪਰ ਪਛਤਾ ਨਹੀਂ ਰਿਹਾ ਜੀ, ਗੱਲ ਕੀ ਆ ਕਿ ਜਿਹੜੀ ਮੇਰਾ ਅੱਜ ਗੱਲ ਕਰਨ ਦਾ ਨਾ ਮਕਸਦ ਕੀ ਸੀਗਾ, ਤੁਹਾਨੂੰ ਮੈਂ ਉਹ ਸੁਣਾਉਣਾ ਆ ਉਹਦੀ ਨਵੀਂ ਪ੍ਰੈਸ ਕਾਨਫਰੰਸ, ਵੀ ਇੱਕ ਦਿਨ ਦੇ ਵਿੱਚ ਹੀ ਕਾਫੀ ਕੁਝ ਚੇਂਜ ਹੋ ਗਿਆ।
ਬਸ ਉਹਨੇ ਸੁਣੀਆਂ ਹੋਈਆਂ, ਹਾਂ ਬਾਈ ਜੀ, ਮੈਨੂੰ ਪਤਾ ਦੂਸਰੇ ਦਿਨ ਉਹਨੇ ਥੋੜਾ ਕਹਿੰਦਾ ਗਾਲ ਨੀ ਐ ਨੀ ਜੇ ਨੀ, ਗਾਲ ਤਾਂ ਹੈਗੀ ਆ, ਮੈਂ ਪਹਿਲੇ ਮੁਕਾਦੀ ਗੱਲ,
ਪਰ ਦੂਜੇ ਪਾਸੇ ਜਿਹੜਾ ਇਹ ਵਾਕ ਵੀ ਜਿਹੜਾ ਬੱਤੀ ਨੂੰ ਸਮਝੇ ਗਾਲ ਉਹ ਪੰਜਾਬੀ ਤੋਂ ਕੰਗਾਲ, ਹਾਂਜੀ ਗੱਲ ਕੀ ਕਿ ਉਹ ਪੰਜਾਬੀ ਦੀ ਤੌਹੀਨ ਕਰਨ ਵਾਲੀ ਗੱਲ ਹੈ, ਪੰਜਾਬੀ ਦੀ ਤੌਹੀਨ ਕਰਨ ਵਾਲੀ ਗੱਲ ਹੈ। ਕੋਈ ਪਹਿਲਾਂ ਤੁਸੀਂ ਆਪਣੇ ਆਪ ਨੂੰ ਚਲਾਕ ਸਮਝਦੇ ਹੋ, ਵੀ ਡੋਂਟ ਹੈਵ ਐਨੀ ਪ੍ਰੋਬਲਮ, ਚਲਾਕੀ ਦਾ ਜ਼ਮਾਨਾ ਆ, ਸਾਨੂੰ ਸਮੱਸਿਆ ਉਦੋਂ ਆ ਵੀ ਜਦੋਂ ਤੁਸੀਂ ਸਾਨੂੰ ਬੇਵਕੂਫ ਸਮਝੋਗੇ।
ਜਿਹੜੀ ਉਹਨੇ ਪਹਿਲੇ ਦਿਨ ਦਿੱਤੀ ਸੀ ਉੱਥੇ ਮਿੱਟੀ ਪਾਉਣ ਦਾ, ਦੁਬਾਰੇ ਉਹਨੂੰ ਆਹ ਮਾਫ਼ੀ ਮੰਗਣ ਦੀ ਲੋੜ ਨਹੀਂ ਸੀ, ਗੱਲਾਂ ਕਰਦੇ ਦੁਬਾਰੇ ਫਿਰ ਕੰਟਰੋਵਰਸੀ ਫਿਰ ਪੈਦਾ ਹੋ ਗਈ ਨਾ ਦੂਜੀ।
ਬਿਲਕੁਲ ਬਿਲਕੁਲ, ਸੋ ਦੈਟ ਮੀਨਸ ਕਿ ਉਹ ਚਾਹੁੰਦੇ ਨਹੀਂ ਵੀ ਇਸ ਕਿਹੜਾ ਕਿਸੇ ਪਾਸੇ ਗੱਲ ਲੱਗੇ, ਜਾਂ ਫਿਰ ਜਿਹੜੀ ਪਹਿਲੀ ਮੁਆਫ਼ੀ ਸੀ ਉਹ ਵੀ ਮੁਆਫ਼ੀ ਜਿਹੜੀ ਸੀਗੀ ਉਹ ਓਪਰਚੁਨਿਟੀ ਵਾਲੀ ਸੀ ਵੀ ਜੇ ਭਾਈ ਮੈਂ ਮਾਫ਼ੀ ਨਾ ਮੰਗੀ ਤੇ ਮੇਰਾ ਕੰਮ ਫੇਲ ਹੋਜੂ। ਹਾਂਜੀ, ਸੋ ਦੂਜੇ ਪਾਸੇ ਜਿਹੜਾ ਜੀ ਇੱਕ ਦਿਨ ਛੱਡ ਕੇ ਫੇਰ ਬਦਲ ਗਿਆ।
ਸਿੱਧੀ ਗੱਲ ਇਹ ਸੀ ਬਾਈ, ਦੋ ਵਜੇ ਮੋਦੀ ਸੀਗੀ, ਪਰ ਮੈਂ ਅਣਜਾਣੇ ਇਨਸਾਨ ਗਲਤੀ ਦਾ ਪੁੱਤਲਾ ਭਾਈ, ਮੇਰੇ ਤੋਂ ਕਿਹਾ ਗਿਆ ਬਹੁਤ ਵੱਡੀ ਗਲਤੀ ਹੋ ਗਈ, ਮੇਰੇ ਤੋਂ ਮੈਂ ਮਾਫ਼ੀ ਮੰਗਦਾ ਹੱਥ ਬੰਨ ਕੇ ਸਾਰੀ ਸੰਗਤ ਤੋਂ ਸਾਰੇ ਲੋਕਾਈ ਤੋਂ, ਤੇ ਮੈਨੂੰ ਮਾਫ਼ ਕੀਤਾ ਜਾਵੇ, ਹੋਰ ਕੋਈ ਕਮੈਂਟ ਕਰਨ ਦੀ ਲੋੜ ਹੀ ਨੀ ਸ਼ੁਰੂ ਕੋਈ।
ਗੱਲ ਤੇ ਇਹੀ ਆ ਨਾ ਜੀ, ਕੌਣ ਕਵੇ ਰਾਣੀ ਅੱਗਾ ਟੱਕ। ਬਹੁਤ ਬਹੁਤ ਧੰਨਵਾਦ
ਜੀ ਜੀ, ਥੈਂਕ ਯੂ।
ਹਾਂਜੀ ਸਰ ਜੀ, ਕੀ ਹਾਲ ਨੇ?
ਠੀਕ ਠਾਕ, ਸਤਿ ਸ੍ਰੀ ਅਕਾਲ ਸਾਨੂੰ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਨਾ ਜੀ, ਗੁਰਦਾਸ ਮਾਨ ਬਾਰੇ ਤਾਂ ਪਤਾ ਤੇ ਨਹੀਂ ਕਹਿ ਸਕਦਾ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਉਹ ਸਿੰਗਰ ਸੀ ਕੁਦਰਤ ਤੌਰ ਤੇ, ਰੱਬ ਦੀ ਜਿਵੇਂ ਕਹਿੰਦੇ ਨਾ ਬਖਸ਼ਿਸ਼ ਤੇ ਐਜ਼ ਅ ਸਿੰਗਰ, ਪਰ ਉਹਦਾ ਜਿਹੜਾ ਮਨ ਹੈ ਉਹ ਚਾਹੁੰਦਾ ਸੀ ਬਣਨਾ ਕੋਈ ਐਕਟਰ ਉਕਟਰ, ਮੂਵੀਆਂ ਚ ਜਿਹੜਾ ਉਹਨੇ ਕਦੋਂ ਚ ਕੰਮ ਕੀਤਾ ਪਹਿਲੇ ਪੁਰਾਣੇ ਟਾਈਮ ਦੇਖਿਆ, ਮੈਨੂੰ ਉਥੋਂ ਮੈਨੂੰ ਬੜਾ ਲੱਗਾ ਵੀ ਤੂੰ ਏਡਾ ਮਹਾਨ ਬੰਦਾ ਹੋ ਗਿਆ, ਆਹ ਕੀ ਲਾਪਿਆ ਕਰਨਾ ਜੀ। ਮੈਨੂੰ ਲੱਗਦਾ ਉਹਦੀ ਪਲੇ ਅਰਾਊਂਡ ਦੀ ਸ਼ਾਇਦ ਜਾਂ ਤੇ ਆਦਤ ਆ, ਤੇ ਏਡਾ ਗੱਲ ਵੱਧ ਘੱਟ ਕਹਿਣ ਦਾ ਸਟੇਜ ਤੇ, ਗਾਣੇ ਆਪਣੇ ਜਿਹੜਾ ਜਿਵੇਂ ਕਿਹਾ ਨਾ ਮਿਊਜ਼ਿਕ ਵਾਲੇ ਪਾਸੇ ਨੂੰ ਛੱਡ ਕੇ ਦੂਜੇ ਪਾਸੇ ਦੀ ਗੱਲ ਕਰ ਦਿੰਦਾ ਤੇ ਰਾਹ ਵੀ ਫਸ ਜਾਂਦਾ। ਹਾਂਜੀ, ਸੋ ਹੁਣ ਇੱਥੇ ਇਹ ਜਾਂ ਤੇ ਉਹ ਪਲੇ ਅਰਾਊਂਡ ਕਰ ਰਿਹਾ ਜਿਹੜਾ ਮੈਨੂੰ ਲੱਗਦਾ ਨੀ, ਤੇ ਜਾਂ ਫਿਰ ਉਹ ਕਿਸੇ ਨੇ ਕਿਸੇ ਤਰ੍ਹਾਂ ਜਿਹਦਾ ਨਾ ਸੈਲੈਬ੍ਰਿਟੀ ਸਰਕਮਸਟੈਂਸ਼ੀਅਲ ਵਿਕਟਿਮ ਬਣ ਜਾਂਦੀ, ਇਹ ਤਾਂ ਹੋ ਗਿਆ ਜੀ। ਤੇ ਇਹਦੇ ਵਿੱਚ ਇਹ ਆ ਵੀ ਜੇ ਤੇ ਉਹਦੇ ਵਿੱਚ ਆ ਵੀ ਮੇਰੇ ਮੈਂ ਹੈਗਾ ਵੀ ਇਸ ਟਾਪ ਨਾਚ ਦਾ ਮਤਲਬ ਸਿੰਗਰ ਹੈਗਾ, ਤਾਂ ਬੰਦਾ ਕੁਝ ਜਦੋਂ ਪੈਸੇ ਦੇ ਜੇ ਕੋਈ ਘਾਟ ਆ ਪੈਸੇ ਕਰਕੇ ਸ਼ੋ ਕਰ ਰਿਹਾ, ਜਾਂ ਜੇ ਉਹਨੂੰ ਹੋਰ ਸ਼ੋਹਰਤ ਚਾਹੀਦੀ ਉਹਦੇ ਕਰਕੇ ਕਰ ਰਿਹਾ, ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਉਹਨੂੰ ਲੋੜ ਨੀ ਹੈਗੀ ਫਿਰ ਉਹ ਕਿਉਂ ਕਰ ਰਿਹਾ ਹਨਾ। ਇੱਕ ਨੈਗੇਟਿਵ ਜਿਵੇਂ ਕਹਿੰਦੇ ਨੋਟਰਾਇਟੀ ਇਕੱਠੀ ਕਰਨ ਵਾਸਤੇ ਐਵੇਂ ਹੀ ਵਿੱਚ ਕਿਹੜੀ ਕਿਹੜੀਆਂ ਜਿਹੜਾ ਪੰਜਾਬੀ ਚ ਕਹਿੰਦੇ ਕੱਢਣ ਵਾਸਤੇ ਅਨਨੈਸੈਸਰੀ ਜਿਹੜੀ ਆ ਕੰਟਰੋਵਰਸੀ ਜਿਹੜੀ ਆ ਉਹ ਕਰ ਰਿਹਾ। ਜੇ ਉਹ ਜਿੱਡਾ ਮਹਾਨ ਉਹ ਕਲਾਕਾਰ ਸੀਗਾ, ਜੇ ਉਹਦੇ ਵਿੱਚ ਇਹ ਗੁਣ ਸੀ ਤਾਂ ਉਹਨੂੰ ਮਾਫ਼ੀ ਮੰਗਣੀ ਨੀ ਹੀ ਚਾਹੀਦੀ, ਕਿਸੇ ਗੱਲ ਦੀ ਮਾਫ਼ੀ ਨੀ ਮੰਗਣੀ ਚਾਹੀਦੀ, ਜਿਹੜੀ ਮੇਰੇ ਤੋਂ ਗਲਤੀ ਹੋ ਗਈ ਹੋ ਗਈ, ਮੇਰਾ ਤਾਂ ਗਾਉਣ ਨਾਲ ਮਤਲਬ ਹੈ ਭਾਈ, ਜਿਹੜੀ ਬਦ ਧਰਮੀ ਵੀ ਜਾਂਦੀ ਆ ਉਹ ਨਾਲ ਦੀ ਨਾਲ ਹੀ ਕਹਿੰਦਾ ਮੈਨੂੰ ਨੀ ਪਤਾ ਮੈਂ ਕੀ ਹੈਗਾ, ਮੈਂ ਤਾਂ ਸਿੰਗਰ ਬੰਦਾ, ਮੈਂ ਇਸੇ ਪਾਸੇ ਮੈਨੂੰ ਹਕਲਿਆ ਤੇ ਆ ਮੈਂ ਕੋਈ ਇਲੈਕਸ਼ਨਾਂ ਲੜਨੀ ਆ ਜਿਹੜਾ ਵੀ ਮੈਂ ਹੁਣ ਮਾਫ਼ੀਆਂ ਦਾ ਮੰਗਾ। ਹਾਂਜੀ, ਸੋ ਇਸ ਤਰ੍ਹਾਂ ਇਹ ਨੀ ਪਤਾ ਜਿਹੜੀ ਉਹਦੀ ਪ੍ਰਮੋਟਰ ਆ ਜਾਂ ਉਹਦੇ ਐਡਵਾਈਜ਼ਰ ਆ ਉਹਨੂੰ ਲੈ ਕੇ ਖਿਡਾਉਣਾ ਬੜਾ ਕਿ ਤੁਰੇ ਫਿਰਦੇ ਆ, ਇਹ ਨੀ ਪਤਾ ਉਹਦਾ ਸ਼ੋਅ ਕਿੰਨਾ ਚੱਲਣਾ ਸੀ ਜਾਂ ਨਹੀਂ ਸੀ ਚੱਲਣਾ, ਏਦਾਂ ਜਿਹੜੀ ਆ ਨੈਗੇਟਿਵ ਜਿਹੜੀ ਆ ਨੋਟਰਾਇਟੀ ਦੇ ਨਾਲ ਉਹ ਜ਼ਿਆਦਾ ਮਤਲਬ ਉਹਦੀ ਜਿਹੜੀ ਆ ਹੋ ਰਹੀ ਹੈ ਚਰਚਾ। ਸੋ ਇਹ ਇੱਕ ਜਿਵੇਂ ਕਹਿੰਦੇ ਨਾ ਕਈ ਸਟੋਰੀਆਂ ਹੁੰਦੀਆਂ ਸਨੋਬਾਲ ਸਟੋਰੀ, ਜਿਹੜੀ ਲਾਈਫ ਆਪਣੇ ਆਪ ਹੀ ਬਣਨੀ ਸ਼ੁਰੂ ਹੋਈ, ਮੈਨੂੰ ਲੱਗਦਾ ਕਿ ਇਹੋ ਜਿਹੀ ਸਟੋਰੀ ਹੀ ਬਣ ਚੁੱਕੀ ਆ, ਇੱਥੋਂ ਇਹ ਲੱਗਦਾ ਕਿ ਗੁਰਦਾਸ ਮਾਨ ਦੀ ਜਿਹੜੀ ਸਟੋਰੀ ਆ ਨਾ
ਉਹ ਨੈਵਰ ਐਂਡਿੰਗ ਸਟੋਰੀ ਆ, ਉਹ ਸਦਾ ਸਤਾਰਾ ਹੀ ਉਹਦਾ ਇਹੋ ਜਿਹਾ ਆ ਵੀ ਇਹਦੇ ਟਾਈਮ ਤੋਂ ਬਾਅਦ ਵੀ ਇਹਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਇਹੋ ਜਿਹੀਆਂ ਕੰਟਰੋਵਰਸੀਆਂ, ਕਿਉਂਕਿ ਜੇ ਦੇਖਿਆ ਜਾਵੇ ਇੱਕ ਪਾਸੇ ਟਾਪ ਨਾਚ ਸਿੰਗਰ ਆ ਇਹ ਪੰਜਾਬ ਦਾ, ਜੇ ਮੈਂ ਕਹਿਣਾ ਨੰਬਰ ਵਨ, ਇਹ ਅਸਲ ਵਿੱਚ ਗੁਰਦਾਸ ਮਾਨ ਤੇ ਮਾਨਕ, ਮੈਂ ਇਹਨਾਂ ਦੋਵਾਂ ਨੂੰ ਸਮਝਦਾ ਸੀ ਵੀ ਕਿਹੜਾ ਨੰਬਰ ਵਨ ਹੈ। ਇਹ ਗੁਰਦਾਸ ਮਾਨ ਸਾਡੇ ਟਾਈਮ ਤੋਂ ਬਾਅਦ ਦੇ ਵਿੱਚ ਆਇਆ, ਜਦੋਂ ਅਸੀਂ ਇੰਡੀਆ ਸੀ ਉਸ ਵੇਲੇ ਨਾਮ ਛਾਣ ਵੀ ਨਹੀਂ ਸੀ ਕਿਤੇ, ਉਦੋਂ ਮਾਨਕ ਬਹੁਤ ਜ਼ਿਆਦਾ ਚੜ੍ਹਦੇ ਸੀਗਾ, ਪਰ ਇਹਨਾਂ ਨੇ ਬੜੇ ਮੁਕਾਬਲੇ ਦੇ ਵਿੱਚ ਰਹੇ। ਮੈਂ ਟੂ ਬੀ ਫੇਅਰ, ਮਾਨਕ ਬਹੁਤ ਟਾਪ ਨਾਚ ਸੀ, ਪਰ ਜੇ ਮੈਨੂੰ ਅਲਟੀਮੇਟਲੀ ਪੇਪਰ ਨੰਬਰ ਤੇ ਗੁਰਦਾਸ ਮਾਨ ਜਿਹੜਾ ਨਾ ਆਪਣੇ ਇੱਧਰਲੇ ਪੰਜਾਬ ਦਾ 47 ਤੋਂ ਬਾਅਦ ਦਾ ਨੰਬਰ ਵਨ ਸਿੰਗਰ ਮੈਂ ਉਹਨੂੰ ਮੰਨਦਾ ਸੰਗੀਤ ਦੇ ਪੱਖੋਂ। ਉਹਦੀ ਕੰਟਰੋਵਰਸੀ ਦਾ ਮੈਨੂੰ ਕੋਈ ਪਤਾ ਨੀ, ਉਹਦੀ ਸਿਆਸਤ ਦਾ ਮੈਨੂੰ ਕੋਈ ਪਤਾ ਨੀ, ਉਹਦਾ ਉਹ ਜਿੱਦਾਂ ਅਸੀਂ ਬੇਵਕੂਫੀਆਂ ਕਰਦੇ ਹਾਂ ਉਹਦੀ ਉਹ ਆਦਤ ਗਈ ਨੀ ਭਾਵੇਂ ਜਿੱਡਾ ਵੀ ਮਹਾਨ ਉਹ ਸਿੰਗਰ ਆ। ਹਾਂਜੀ, ਸੋ ਇਸ ਕਰਕੇ ਮੇਰੇ ਮਨ ਚ ਉਹਦੇ ਖਿਲਾਫ਼ ਕੋਈ ਰੰਜਿਸ਼ ਨੀ, ਕਿਉਂਕਿ ਜੇ ਪੰਜਾਬੀ ਦੀ ਅਸੀਂ ਰੱਖਿਆ ਕਰਨੀ ਆ ਉਹ ਸਾਡਾ ਪੰਜਾਬੀ ਦਾ ਟੀਚਰ ਥੋੜਾ ਵੀ ਇਹੋ ਜਿਹੀਆਂ ਗੱਲਾਂ ਸੁਣ ਕੇ ਕਹਿ ਦੀਏ ਮੈਨੂੰ ਪੰਜਾਬੀ ਗਲਤ ਕਹਿਤੀ ਆ।
ਪਰ ਨਹੀਂ ਦੇਖੋ, ਦੋ ਚੀਜ਼ਾਂ ਨੇ ਹੁਣ ਕਹਿ ਲੋ ਜਿਹੜੀ ਉਦਾਹਰਨ ਦਿੱਤੀ ਨਾ ਵੀ ਜਦੋਂ ਮਾਵਾਂ ਜਿਹੜੀਆਂ ਬੱਚੇ ਨੂੰ ਚਲੋਣੇ ਲੜਦੇ ਹੋਣ ਤਾਂ ਉੱਥੇ ਬੱਤੀ ਦਿੰਦੇ ਹੁੰਦੇ ਸੀ, ਉਹ ਸੀ ਇਲਾਜ ਵਾਸਤੇ, ਤੇ ਜਿਹੜੀ ਤੁਸੀਂ ਉੱਥੇ ਜਾ ਕੇ ਬੱਤੀ ਜਿਹੜੀ ਉਹ ਦਿੱਤੀ ਆ ਉਹ ਤੁਸੀਂ ਕਾਹਦਾ ਇਲਾਜ ਕਰਨ ਡੇ ਸੀ?
ਹਾਂਜੀ,
ਦਰਅਸਲ ਹੁਣ ਜੇ ਅਸੀਂ ਦੋਨੇ ਵੀਡੀਓ ਦੀ ਗੱਲ ਕਰ ਲਈਏ, ਇੱਕ ਜਿਹੜੀ ਪਰਸੋਂ ਚੌਥ ਵੀਡੀਓ ਜਿਹੜੀ ਉਦਣ ਰੋ ਰੋ ਕੇ ਮਾਫ਼ੀ ਮੰਗੀ, ਇੱਕ ਉਹ ਸੀ ਉਹਦੇ ਵਿੱਚੋਂ ਕੱਲਾ ਤੁਸੀਂ ਨਹੀਂ, ਜੇ ਅਸੀਂ ਜਿਹੜੇ ਉਹਨਾਂ ਦੀ ਪਹਿਲੀਆਂ ਗੱਲਾਂ ਤੋਂ ਆਹਤ ਹੋਏ ਸੀ ਸਾਰੇ ਮਰਮ ਲੱਗ ਗਈ ਸੀ, ਔਰ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਜਿਹੜਾ ਉਹਨਾਂ ਦਾ ਬਿਆਨ, ਮੈਂ ਉਹ ਵੀਡੀਓ ਮੈਂ ਸਾਂਝੀ ਕਰਦਾ ਤੁਹਾਡੇ ਨਾਲ, ਤੁਸੀਂ ਸੁਣਿਓ। ਸੋ ਦੋਨਾਂ ਦੇ ਵਿੱਚ ਕਹਿ ਲਓ ਕਿ ਜ਼ਮੀਨ ਅਸਮਾਨ ਦਾ ਫਰਕ ਆ। ਚਲੋ ਆਪਾਂ ਕਰਦੇ ਗੱਲ,
ਸ਼ੋਰਟ ਚ ਮੈਂ ਕਹੂੰਗਾ ਵੀ ਜੇ ਧੱਕੇ ਨਾਲ ਮਾਫ਼ੀ ਮਨਾਈ ਜਾਂਦੀ ਹੈ, ਧੱਕੇ ਨਾਲ ਮਾਫ਼ੀ ਮਨਾਈ ਜਾਂਦੀ ਹੈ, ਫਿਰ ਐਲੀਗੇਟਰ ਦੇ ਜਿਵੇਂ ਕਹਿੰਦੇ ਹੁੰਦੇ ਆ ਅਥਰੂ ਮਗਰਮੱਛ ਵਾਲੇ ਅਥਰੂ ਸਟਾਏ ਧੱਕੇ ਨਾਲ, ਫਿਰ ਇਹ ਗੱਲ ਹੋ ਸਕਦੀ?
ਇਹ ਗੱਲ ਤਾਂ ਉਹੀ ਆ ਵੀ ਜੇ 4 ਸਾਲ ਕੱਢ ਲਏ ਸੀ ਤੇ 4 ਦਿਨ ਹੋਰ ਕੱਢ ਲੈਂਦੇ, ਫਿਰ ਲੋੜ ਕੀ ਸੀ ਡਰਾਮਾ ਕਰਨ ਦੀ?
ਉਹੀ ਉਹ ਡਰਾਮਾ ਕਿਸੇ ਨੇ ਕਿਸੇ ਕਾਰਨ ਵਜਾ
ਹੀ ਹੋਇਆ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਮੁੜ ਕੇ ਜਿਹੜਾ ਜੀ ਜਦੋਂ ਕਿਉਂਕਿ ਜਿਹੜੇ ਇਹ ਲੋਕ ਨੇ ਇਹ ਫਿਰ ਸਾਰਾ ਕੁਛ ਜਿਹੜਾ ਜੀ ਉਹ ਰੱਬ ਦੇ ਉੱਪਰ ਸਿੱਟ ਕੇ ਤੁਰ ਜਾਂਦੇ ਆ ਵੀ ਜਿਹੜਾ ਉਦੋਂ ਮੇਰੇ ਕੋਲ ਕਰਵਾਇਆ ਸੀ ਉਹ ਵੀ ਰੱਬ ਨੇ ਕਰਵਾਇਆ ਸੀ ਤੇ ਜਿਹੜਾ ਹੁਣ ਮੈਂ ਕੀਤਾ ਤਾਂ ਉਹ ਵੀ ਰੱਬ ਨੇ ਕਰਵਾਇਆ।
ਕਿਸ ਗੱਲ ਦੀ? ਕਹਿੰਦੇ ਜਿਹੜਾ ਹੋਇਆ ਸੀ ਉਹ ਕਾਂਡ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ। ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ, ਉਹ ਮੇਰੇ ਅੱਗੇ ਮੁਰਦਾਬਾਦ ਬੁਲਾਉਂਦੇ ਨੇ। ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਜਿਹੜੀ ਖਤਰਨਾਕ ਹੁੰਦੀ, ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ, ਹਾਲਾਂਕਿ ਗਾਲ ਨੀਚੇ ਉਹ ਪਤੀ ਨੂੰ ਗਾਲ ਨਹੀਂ ਕਹਿੰਦੇ, ਮਾਵਾਂ ਨੇ ਪਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਰੋਣੇ ਲੜਦੇ। ਪਤੀ ਜਿਹੜੇ ਪਤੀ ਨੂੰ ਸਮਝਣਗਾ ਉਹ ਪੰਜਾਬੀ ਤੋਂ ਗੰਗਾ।
ਸੋ ਆਹ ਮੂਹਰੇ ਜਿਹੜੇ ਬੈਠੇ ਆ ਜੀ, ਕਿਆ ਬਾਤ ਹੈ, ਕਿਆ ਬਾਤ, ਤਾੜੀਆਂ ਵਾਲੇ ਦਿਮਾਗ ਇਹਨਾਂ ਲੋਕਾਂ ਨੇ ਖਰਾਬ ਕੀਤਾ ਹੁੰਦਾ। ਸੋ ਇਹ ਤਾਂ ਬੇਨਤੀ ਸਿਰਫ ਇੰਨੀ ਕਰਾਂਗੇ ਕਿ ਭਾਈ ਮਾਨ ਸਾਹਿਬ ਨੂੰ ਪੰਜਾਬੀ ਦਾ ਜਲੂਸ ਕੱਢਣਾ ਬੰਦ ਕਰਨਾ ਚਾਹੀਦਾ। ਆਓ ਆਪਾਂ ਇੱਕ ਜੀ ਬ੍ਰੇਕ ਲੈ ਲਈਏ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7467।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀ, ਬਰਥਡੇਜ, ਕਾਰਪੋਰੇਟ ਇਵੈਂਟ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਸੋ ਪੰਜਾਬ ਦੇ ਵਿੱਚ, ਜਿਹੜਾ ਪੰਜਾਬ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਬੜਾ ਵੱਡਾ ਫੇਰਬਦਲ ਕੀਤਾ ਗਿਆ, ਚਾਰ ਜਿਹੜੇ ਮੰਤਰੀ ਸਨ ਉਹਨਾਂ ਦੀ ਛੁੱਟੀ ਜਿਹੜੀ ਸੀ ਉਹ ਕਰ ਦਿੱਤੀ ਗਈ। ਅਨਮੋਲ ਗਗਨ ਮਾਨ, ਜਿਹੜੀ ਵਿਚਾਰੀ 5 ਮਿੰਟਾਂ ਦੇ ਵਿੱਚ MSP ਦੇਣ ਨੂੰ ਫਿਰਦੀ ਸੀ, ਉਹਦੀ ਛੁੱਟੀ ਹੋ ਗਈ। ਚੇਤਨ ਸਿੰਘ ਜੋੜਾ ਮਾਜਰਾ, ਉਹ ਵੀ ਕੰਟਰੋਵਰਸੀਜ਼ ਦੇ ਵਿੱਚ ਘਿਰੇ ਰਹੇ ਨੇ, ਉਹਨਾਂ ਦੀ ਵੀ ਛੁੱਟੀ ਹੋ ਗਈ। ਬਲਕਾਰ ਸੋਹਰੀ ਸਾਡੇ ਕਰਤਾਰਪੁਰ ਵਾਲੇ, ਉਹਨਾਂ ਦੀ ਵੀ ਛੁੱਟੀ ਹੋ ਗਈ। ਸੋ 5 ਬੰਦੇ ਜਿਹੜੇ ਜੀ ਹੋਰ ਉਹਨਾਂ ਨੇ, ਇੱਕ ਡਾਕਟਰ ਰਵੀ ਜਿਹੜੇ ਕਿ ਸ਼ਾਮ 84 ਤੋਂ ਪਹਿਲੀ ਵਾਰੀ ਚੁਣੇ ਗਏ ਸਨ, ਉਹਨਾਂ ਨੂੰ ਸਹੁੰ ਚੁਕਾਈ ਗਈ ਕੱਲ। ਔਰ ਚੁੰਨੀ ਲਾਲ ਭਗਤ ਹੋਰਾਂ ਦੇ ਸਾਹਿਬਜ਼ਾਦੇ ਮਹਿੰਦਰ ਭਗਤ ਹੋਰੀ ਜਿਹੜੇ ਕਿ ਹੁਣ ਜਿਮਨੀ ਚੋਣ ਜਿੱਤੇ ਸਨ। ਤੁਹਾਨੂੰ ਯਾਦ ਹੋਣਾ ਕਿ ਜਿਹੜਾ ਆਮ ਆਦਮੀ ਪਾਰਟੀ ਵਾਲਾ ਸੀਗਾ ਜੀ ਉਹਨੂੰ ਬੀਜੇਪੀ ਵੱਲ ਖਿੱਚ ਕੇ ਲੈ ਗਏ ਸੀ ਅਤੇ ਇਹਨਾਂ ਨੇ ਜਦੇ ਬੀਜੇਪੀ ਵੱਲੋਂ ਲਿਆ ਕੇ ਅਤੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਾਤੀ ਅਤੇ ਉਦੋਂ ਇਹ ਵਾਅਦਾ ਕਰਕੇ ਗਿਆ ਸੀ ਭਾਈ ਵੀ ਤੁਸੀਂ ਇਹ ਐੱਮ ਐੱਲ ਏ ਨਹੀਂ ਚੁਣਨਾ, ਤੁਸੀਂ ਮੰਤਰੀ ਚੁਣਨਾ ਇਹ, ਅਤੇ ਉਹਨਾਂ ਨੂੰ ਜੀ ਮੰਤਰੀ ਬਣਾ ਦਿੱਤਾ ਗਿਆ ਜਿਹਨਾਂ ਨੇ ਭੱਠਲ ਨੂੰ ਹਰਾਇਆ ਸੀ। ਗੋਇਲ ਹੋਰੀ ਵਕੀਲ ਨੇ, ਪੜ੍ਹਿਆ ਲਿਖਿਆ ਟੱਬਰ ਆ, ਸਾਰਾ ਟੱਬਰ ਜਿਹੜਾ ਪੋਲੀਟਿਕਸ ਦੇ ਵਿੱਚ ਆ, ਮੁੰਡਾ ਵੀ ਐੱਮ ਸੀ ਆ, ਇੱਕ ਨੂੰਹ ਵੀ ਐੱਮ ਸੀ ਆ, ਇੱਕ ਚਾਚੇ ਦੀ ਕੁੜੀ ਵੀ ਐੱਮ ਸੀ ਆ, ਇੱਕ ਕੁੜੀ ਜਿਹੜੀ ਆ ਆਈ ਏ ਐੱਸ ਆ, ਜਵਾਈ ਜਿਹੜਾ ਆਈ ਆਰ ਐੱਸ ਆ। ਸੋ ਸਾਰਾ ਪੜ੍ਹਿਆ ਲਿਖਿਆ ਟੱਬਰ ਆ। ਸੋ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਅਤੇ ਦੋ ਮੁੰਡੇ ਹੋਰ ਜੰਗ ਜਿਹੜੇ ਜੀ ਉਹ ਬਣਾਏ ਗਏ, ਪੰਜ ਜਿਹੜੇ ਜੀ ਉਹ ਬਣਾਏ ਗਏ। ਅਤੇ ਨਾਲ ਦੇ ਨਾਲ ਜਿਹੜੀ ਇੱਕ ਹੋਰ ਜਿਹੜੀ ਖਬਰ ਇਸ ਸਾਰੇ ਕਾਸੇ ਦੇ ਵਿੱਚ ਲੁਕੀ ਰਹੀ ਆ, ਓਂਕਾਰ ਸਿੰਘ ਹੋਰੀ ਓ ਐੱਸ ਡੀ ਸਨ ਭਗਵੰਤ ਮਾਨ ਹੋਰਾਂ ਦੇ, ਉਸ ਦੇ ਕੋਲੋਂ ਵੀ ਅਸਤੀਫਾ ਲੈ ਲਿਆ ਗਿਆ। ਸੋ ਉਹਦੀਆਂ ਕਨਸੂਆਂ ਜਿਹੜੀਆਂ ਨੇ ਜੀ, ਹੁਣ ਕਈ ਚੀਜ਼ਾਂ ਜਿਹੜੀਆਂ ਉਹਦੇ ਪਿੱਛੇ ਜਿਹੜੀ ਕਹਿ ਲਓ ਵੀ ਕੰਨੋ ਸੰਨੀ ਲੋਕ ਹੋਣ ਲੱਗ ਪਏ ਨੇ ਵੀ ਓਂਕਾਰ ਕੋਲੋਂ ਅਸਤੀਫਾ ਕਿਉਂ ਲਿਆ। ਦਰਅਸਲ ਜਿਹੜੇ ਦਿੱਲੀ ਵਾਲੇ ਉਹ ਤੋਂ ਇਸ ਕਰਕੇ ਵੀ ਔਖੇ ਸਨ ਕਿ ਜਦੋਂ ਆਹ ਪਿਛਲੇ ਦਿਨ ਇੱਕ ਇੰਟਰਵਿਊ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਹਦੇ ਵਿੱਚ ਭਗਵੰਤ ਮਾਨ ਹੋਰੀ ਥੋੜੀਆਂ ਅਪਲੀਆਂ ਟਪਲੀਆਂ ਜਿਹੀਆਂ ਮਾਰ ਰਹੇ ਸਨ ਜਿਵੇਂ ਕੋਈ ਹੋਰ ਜਿਹੜੀ ਬੂਟੀ ਛਕੀ ਹੁੰਦੀ ਹੈ। ਅਤੇ ਉਦੋਂ ਇਹ ਸਾਰਾ ਕੁਝ ਜਿਹੜਾ ਓ ਐੱਸ ਡੀ ਦਾ ਕੰਮ ਹੁੰਦਾ ਕਿ ਜਦੋਂ ਪਤਾ ਬੰਦਾ ਵੀ ਨਹੀਂ ਹਾਲੇ ਚਾਹੇ ਉਹ ਬਿਮਾਰ ਠਮਾਰ ਹੋਵੇ ਜਾਂ ਫਿਰ ਗੱਲ ਜਿਹੜੀ ਆ ਜੀ ਉਹ ਹੋਰ ਪਾਸੇ ਨੂੰ ਜਾ ਸਕਦੀ ਜਾਂ ਥਥਲ ਸਕਦੀ ਹੈ ਜ਼ਬਾਨ ਜਾਂ ਕੋਈ, ਤਾਂ ਓ ਐੱਸ ਡੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇੰਟਰਵਿਊ ਕਰਨ ਨੂੰ ਜਾਂ ਫਿਰ ਬਾਕੀ ਦੇ ਸਾਰੇ ਸਾਰੇ ਕਾਸੇ ਵਾਸਤੇ ਟਾਈਮ ਨਾ ਦੇਵੇ। ਅਤੇ ਬਾਕੀ ਉਹਦਿਆਂ ਦੇ ਜਾਣ ਦਾ ਕਾਰਨ ਹੋਰ ਕੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਕੁਝ ਖਬਰਾਂ ਕਨਸੂਆਂ ਇਹ ਵੀ ਆ ਰਹੀਆਂ ਨੇ ਕਿ ਲਿਸਟਾਂ ਜਿਹੜੀਆਂ ਕਹਿੰਦੇ ਬਣ ਚੁੱਕੀਆਂ, ਜਿਹੜੇ ਚਾਹੇ ਉਹ ਪੀ ਏ ਨੇ ਚਾਹੇ ਉਹ ਇਹਨਾਂ ਮੰਤਰੀਆਂ ਦੇ ਸੰਤਰੀਆਂ ਦੇ ਐਮ ਐਲ ਏਜ਼ ਦੇ ਰਿਸ਼ਤੇਦਾਰ ਨੇ, ਉਹਨਾਂ ਦੇ ਉੱਪਰ ਬਹੁਤ ਜਲਦੀ ਜਿਹੜਾ ਜੀ ਉਹ ਇਨਕਮ ਟੈਕਸ ਜਾਂ ਫਿਰ ਈਡੀ ਇਹਦੇ ਛਾਪੇ ਪੈ ਸਕਦੇ ਆ। ਕਿਉਂਕਿ ਜਿਹੜੀ ਬਿਊਰੋਕਰੇਸੀ ਆ ਨਾ, ਬਿਊਰੋਕਰੇਸੀ ਨੂੰ ਸਾਰਾ ਪਤਾ ਵੀ ਹੋ ਕੀ ਰਿਹਾ। ਕਈ ਵਾਰੀ ਇਹ ਹੁੰਦਾ ਕਿ ਜਿਹੜਾ ਬੰਦਾ ਠੱਗੀ ਵਾਲਾ ਹੁੰਦਾ ਉਹਨੂੰ ਠੱਗੀ ਮਾਰਨੀ ਨਹੀਂ ਆਉਣੀ ਹੁੰਦੀ, ਵੀ ਜੇ ਕਿਤੇ ਠੱਗੀ ਮਾਰ ਕੇ ਤੇ ਨੋਟ ਵਾਹਵਾ ਇਕੱਠੇ ਹੋ ਜਾਣਗੇ ਸਾਹਮਣੇ ਨਹੀਂ ਆਉਣੇ ਹੁੰਦੇ, ਫਿਰ ਉਹ ਕਹਿ ਲਓ ਵੀ ਸੱਜਣ ਮਿੱਤਰ ਯਾਰ ਦੋਸਤ ਨੇੜਲੇ ਰਿਸ਼ਤੇਦਾਰ ਉਹ ਫਿਰ ਉਹਨਾਂ ਵੱਲ ਨੂੰ ਮਾਇਆ ਜਿਹੜੀ ਆ ਉਹ ਤੋਰ ਦਿੱਤੀ ਜਾਂਦੀ ਆ। ਉਹ ਕਹਿੰਦੇ ਵੀ ਆਪਾਂ ਮੰਤਰੀ ਸੰਤਰੀ ਕੋਈ ਨਹੀਂ ਛੇੜਨਾ, ਕੋਈ ਲੋੜ ਨਹੀਂ, ਫਿਰ ਤਾਂ ਕਹਾਂਗੇ ਬਦਲਾ ਲਓ ਕਾਰਵਾਈ ਹੋ ਗਈ। ਤੇ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਦੇ ਕੋਲ ਉਹ ਖਜ਼ਾਨਾ ਹੋ ਸਕਦਾ ਵੀ ਉਹਨਾਂ ਨੂੰ ਫੜੀਏ ਪਹਿਲਾਂ। ਹਾਂਜੀ, ਇੱਕ ਫਿਲਮ ਹੁੰਦੀ ਸੀ ਪੁਰਾਣੀ ਸ਼ਾਇਦ ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਵੀ ਇੱਕ ਰਾਜੇ ਦੀ ਜਾਨ ਜਿਹੜੀ ਸੀ ਤੋਤੇ 'ਚ ਹੁੰਦੀ ਸੀ, ਉਹਨੇ ਤੋਤਾ ਫੜੋ ਤੁਸੀਂ, ਜਿੱਦਾਂ ਹੁਣ ਚੰਨੀ ਹੋਣਾ ਦਾ ਰਿਸ਼ਤੇਦਾਰ ਉਦੋਂ ਫੜੇ ਸੀ। ਸੋ ਇਹ ਖਬਰਾਂ ਜਿਹੜੀਆਂ ਨੇ ਜੇ ਆਉਣ ਵਾਲੇ ਪੰਜਾਂ ਸੱਤਾਂ ਦਸਾਂ ਪੰਦਰਾਂ ਦਿਨਾਂ ਦੇ ਵਿੱਚ ਆਉਣ ਲੱਗ ਪੈਂਦੀਆਂ ਨੇ ਤੇ ਇਹ ਕੋਈ ਇਹਨੂੰ ਜ਼ਿਆਦਾ ਕੋਈ ਅਵੱਲੀ ਗੱਲ ਨਾ ਸਮਝੋ। ਸੋ ਕੈਬਨਿਟ ਦੇ ਵਿੱਚ ਤੇ ਫੇਰ ਬਦਲ ਕੀਤਾ ਸੀਗਾ, ਇਸ ਤੋਂ ਇਲਾਵਾ ਤਕਰੀਬਨ 124 ਦੇ ਕਰੀਬ IAS IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਔਰ ਇਹਦੇ ਨਾਲ ਹੀ 143 ਦੇ ਕਰੀਬ DSP ਜਿਹੜੇ ਆ ਜੀ ਉਹ ਵੀ ਬਦਲ ਦਿੱਤੇ ਆ। ਸੋ ਜਾਂ ਤਾਂ ਇਹ ਆ ਵੀ ਜਦੋਂ ਹੁਣ ਕੇਜਰੀਵਾਲ ਹੋਰੀ ਆਏ ਨੇ ਤੇ ਉਹ ਆ ਕੇ ਤੇ ਉਹਨਾਂ ਨੇ ਰਿਪੋਰਟ ਕਾਰਡ ਮੰਗਿਆ ਹੋਣਾ ਵੀ ਦੱਸੋ ਭਾਈ ਇਹਨਾਂ ਦਿਨਾਂ 'ਚ ਕੀਤਾ ਕੀ ਆ, ਕੋਈ ਨਾ ਕੋਈ ਜਿਹੜੀ ਹਲਚਲ ਜਿਹੜੀ ਆ ਉਹ ਜ਼ਰੂਰ ਹੋਈ ਆ। ਔਰ ਵਿੱਚੋਂ ਵਿੱਚੋਂ ਕਨਸੋਆਂ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਹੀਂ ਬਲਕਿ ਦੋ ਡਿਪਟੀ CM ਵੀ ਲਾਏ ਜਾ ਸਕਦੇ ਆ ਤੇ ਉਹ ਹੁਣ ਕਿਹੜੇ ਕਿਹੜੇ ਹੋਣਗੇ, ਕੀ ਇਹ ਸਿਰਫ ਤੇ ਸਿਰਫ ਅਫਵਾਹਾਂ ਨੇ, ਕੀ ਇਹ ਖਬਰਾਂ ਨੇ। ਸੂਤਰੇ ਦੱਸਦੇ ਨੇ ਕਿ ਦੋ ਡਿਪਟੀ CM ਜਿਹੜੇ ਆ ਜੀ ਉਹਨਾਂ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ। ਕਾਫੀ ਕੁਝ ਜਿਹੜਾ ਜੀ ਉਹ ਇਹਦੇ ਪਿੱਛੋਂ ਜਿਹੜਾ ਰਾਜਨੀਤਿਕ ਤੌਰ ਦੇ ਉੱਪਰ ਇੰਡੀਕੇਸ਼ਨ ਜਿਹੜੀ ਆ ਉਹ ਤੁਸੀਂ ਸਮਝ ਸਕਦੇ ਹੋ, ਦਿੱਤੀ ਜਾ ਸਕਦੀ ਆ। ਪਰ ਪਿਛਲੇ ਦਿਨ ਜਿਹੜਾ ਬੁੱਢੇ ਨਾਲੇ ਦੇ ਬਾਰੇ ਜਿਹੜੀ ਗੱਲ ਮਾੜੀ ਮੋਟੀ ਚੱਲੀ ਸੀ ਕਿਉਂਕਿ ਜਸਵੰਤ ਸਿੰਘ ਜਫਰ ਹੋਰੀ ਜਿਹੜੇ ਨੇ ਜੀ ਉਹ ਇੱਕ ਉਹ ਜਿਹੜੀ ਟਾਸਕ ਫੋਰਸ ਬਣੀ ਸੀ ਜਿਹੜੀ ਕਹਿੰਦੀ ਸੀ ਪਹਿਲ ਦੇ ਆਧਾਰ ਦੇ ਉੱਪਰ ਅਸੀਂ ਬੁੱਢਾ ਨਾਲ ਸਾਫ਼ ਕਰਾਂਗੇ। ਸੋ ਉਹ ਹੁਣ ਜਿਹੜੇ ਨੇ ਜੀ ਉਹ ਸਰਕਾਰ ਦੇ ਅੰਦਰ ਉਹਨਾਂ ਦਾ ਹੱਥ ਪੈਂਦਾ ਤੇ ਹੁਣ ਇਹ ਕਹਿੰਦੇ ਵੀ ਅਸੀਂ ਜੀ ਪਹਿਲ ਦੇ ਆਧਾਰ ਦੇ ਉੱਪਰ ਜਿਹੜਾ ਜੀ ਇੱਕ ਮਿਸ਼ਨ ਲੈ ਕੇ ਬੁੱਢਾ ਨਾਲ ਸਾਫ਼ ਕਰਾਂਗੇ, ਇਕੱਲਾ ਬੁੱਢਾ ਨਾਲ ਹੀ ਨਹੀਂ ਬਾਕੀ ਹੋਰ ਬਹੁਤ ਸਾਰੀਆਂ ਜਿਹੜੀਆਂ ਡਰੇਨਾਂ ਸਨ ਜਿਨ੍ਹਾਂ ਦੇ ਵਿੱਚ ਜਿਹੜਾ ਸ਼ਹਿਰੀ ਇੰਡਸਟਰੀਅਲ ਪਾਣੀ ਜਿਹੜਾ ਸੀਗਾ ਜੀ ਉਹ ਗੰਦ ਮੰਦ ਸਿੱਟ ਕੇ ਚਾਹੇ ਉਹ ਜਦੋਂ ਆਪਾਂ ਅੰਮ੍ਰਿਤਸਰ ਏਅਰਪੋਰਟ ਤੇ ਜਾਂਦੇ ਹਾਂ ਇੱਕ ਉੱਥੇ ਡਰੇਨ ਆ ਉਹਦੇ ਵਿੱਚ ਦੇ ਕੋਲ ਦੀ ਲੰਘ ਨਹੀਂ ਹੁੰਦਾ ਉੱਥੇ ਮੁਸ਼ਕ ਬੂਰਾ ਠੋਕ ਕੇ ਆਉਂਦਾ ਫਿਰ ਸਾਡੇ ਲਾਗੇ ਕਾਲਾ ਸਿੰਘ ਵਾਲੀ ਡਰੇਨ ਹੈ ਜੀ ਉੱਥੇ ਹਾਲਾਤ ਨੇ ਬੁੱਢੇ ਨਾਲੇ ਦੇ ਹਾਲਾਤ ਨੇ ਪਟਿਆਲੇ ਦੇ ਲਾਗੇ ਇੱਕ ਡਰੇਨ ਹੈ ਜੀ ਉੱਥੇ ਵੀ ਹਾਲਾਤ ਨੇ ਸੋ ਹੁਣ ਜਿਹੜੇ ਵਰਿੰਦਰ ਗੋਇਲ ਹੋਰੀ ਨੇ ਉਹ ਜਲ ਸਰੋਤਾਂ ਦੇ ਮੰਤਰੀ ਬਣਾਏ ਨੇ ਤੇ ਉਹ ਦੇਖਦੇ ਆ ਵੀ ਉਹ ਇਸ ਸਬੰਧ ਦੇ ਵਿੱਚ ਕੀ ਕਰਦੇ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਆਪਾਂ ਨੂੰ ਟੌਪ ਚੁਆਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ। ਟੌਪ ਚੁਆਇਸ ਇਲੈਕਟ੍ਰੋਨਿਕਸ ਜਿਹੜਾ ਉਹ ਤਿੰਨ ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਆ ਰਿਹਾ ਕਿਚਨਰ ਦੇ ਵਿੱਚ ਅਤੇ ਗੁਲਫ ਦੇ ਵਿੱਚ ਤੇ ਨਾਲ ਦੀ ਨਾਲ 16 ਇੰਟਰ ਮਾਡਲ ਡਰਾਈਵ 905-799-0045 ਇਹਨਾਂ ਦਾ ਫੋਨ ਨੰਬਰ ਹੈ। ਭੁਪੇਸ਼ ਵਰਮਾ ਹੋਰਾਂ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਪੈਸੇ ਧੇਲੇ ਦੀ ਭਾਲ ਦੇ ਵਿੱਚ ਤੁਹਾਨੂੰ ਫਸਟ ਮੋਰਗੇਜ ਸੈਕਿੰਡ ਮੋਰਗੇਜ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਕੈਨੇਡਾ ਨਵੇਂ ਆਏ ਹੋ ਜਾਂ ਫਿਰ ਕ੍ਰੈਡਿਟ ਤੁਹਾਡਾ ਖਰਾਬ ਹੋ ਚੁੱਕਾ ਤੁਹਾਨੂੰ ਪੈਸੇ ਦੀ ਲੋੜ ਆ ਪ੍ਰਾਈਵੇਟ ਲੈਂਡਿੰਗ ਚਾਹੀਦੀ ਆ ਬਿਜ਼ਨਸ ਲੋਨ ਚਾਹੀਦਾ ਤਾਂ ਭੁਪੇਸ਼ ਵਰਮਾ ਹੋਰੀ 647-624-7777 ਤੇ ਸੰਪਰਕ ਕਰ ਸਕਦੇ ਹੋ। ਆਪਣੀਆਂ ਕਾਰਾਵਾਨਾਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ 6191 ਅਟਲਾਂਟਿਕ ਡਰਾਈਵ ਤੇ ਐਚ ਕੇ ਟਾਇਰ ਸੈਂਟਰ ਤੇ ਪਹੁੰਚ ਸਕਦੇ ਹੋ। 647-295-4600 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਾ ਆ ਰਿਹਾ ਸੋ ਤੁਸੀਂ ਸਾਫ਼ ਸੁਥਰੀ ਗਰੋਸਰੀ ਤਾਜ਼ਾ ਫਲ ਫਰੂਟ ਕਰਿਆਨਾ ਜਾਂ ਫਿਰ ਮਨਿਆਰੀ ਦਾ ਸਮਾਨ ਸਾਰੇ ਦਾ ਸਾਰਾ ਤੁਸੀਂ ਏਸ਼ੀਅਨ ਫੂਡ ਸੈਂਟਰ ਤੋਂ ਲੈ ਸਕਦੇ ਹੋ। 416-740-3262 ਹੈੱਡ ਆਫਿਸ ਦਾ ਫੋਨ ਨੰਬਰ ਹੈ। ਤੇ ਰਾਜ ਕਾਰਪਟ ਐਂਡ ਫਲੋਰਿੰਗ ਦੀ ਗੱਲ ਕਰਦੇ ਹੋ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ ਹਾਰਡਵੁੱਡ ਫਲੋਰ ਲੱਗਦਾ ਦੀ ਵਾਈਨਲ ਪਲੈਂਕਸ ਲੈਣੀਆਂ ਨੇ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ ਰਾਜ ਹੋਰਾਂ ਦੇ ਰਾਜ ਕਾਰਪਟ ਐਂਡ ਫਲੋਰਿੰਗ ਤੇ ਪਹੁੰਚੋ ਜਿਹੜਾ ਕਿ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਹੈ। 416-953-6263 ਇੱਥੋਂ ਦਾ ਫੋਨ ਨੰਬਰ ਹੈ। ਆਸਰਾ ਲਾਇਰਜ਼ ਨਾਲ ਗੱਲਬਾਤ ਕਰਨੀ ਹੈ। ਅਮਨਦੀਪ ਕਪਲਾ ਹੋਰੀ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨਸ ਕਰਵਾਉਂਦੇ ਨੇ, ਸਿਆਣੇ ਨੇ, ਇਮਾਨਦਾਰ ਨੇ, ਗੱਟਸ ਵਾਲੇ ਨੇ। 905-456-2020 ਇਹਨਾਂ ਦਾ ਫੋਨ ਨੰਬਰ ਹੈ। ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਹੱਲ ਚਾਹੁੰਦੇ ਹੋ, ਕੋਈ ਸਲਾਹ ਮਸ਼ਵਰਾ ਚਾਹੁੰਦੇ ਹੋ, ਤੁਸੀਂ ਖੁਦ ਜਾਂ ਫਿਰ ਆਪਣੇ ਪਿਆਰਿਆਂ ਨੂੰ ਕੈਨੇਡਾ ਦੇ ਵਿੱਚ ਪੱਕੇ ਆਵਾਸ ਵਾਸਤੇ ਸੰਭਾਵਨਾਵਾਂ ਲੱਭਣੀਆਂ ਚਾਹੁੰਦੇ ਹੋ ਤੇ ਇੱਕ ਵਾਰੀ ਮੀਟਿੰਗ ਕਰਿਓ ਜੀ ਮਨਮਿੰਦਰ ਖੋਸਾ ਹੋਰ ਨਾਲ। ਵੰਡਰਵਰਲਡ ਇਮੀਗ੍ਰੇਸ਼ਨ 647-646-3000 ਤੇ ਪੱਪੂ ਹਲਵਾਈ ਦੀ ਆਪਾਂ ਗੱਲ ਕਰਦੇ ਹੁੰਦੇ। ਚਾਹੇ ਤੁਸੀਂ ਭਾਜੀ ਬਣਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਾਉਣੇ ਨੇ, ਸੀਰਨੀ ਲੂਣ ਵਾਲੀ ਜਾਂ ਫਿਰ ਮਿੱਠੀ ਸੀਰਨੀ ਤੁਸੀਂ ਬਣਾਉਣੀ ਚਾਹੁੰਦੇ ਹੋ, ਭੁਜੀਆ ਬਦਾਨਾ ਗੋਗਲੇ ਸ਼ਕਰਪਾਰੇ ਬਣਵਾਉਣੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਫੋਨ ਨੰਬਰ ਉਹ ਹੈ 416-388-5154 ਤੇ ਸੰਪਰਕ ਕਰ ਸਕਦੇ ਹੋ। 416-620-1778 ਸਟੂਡੀਓ ਦਾ ਫੋਨ ਨੰਬਰ ਜੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਟੋਰਾਂਟੋ ਪੁਲਿਸ ਨੇ ਇੱਕ ਧੋਖਾਧੜੀ ਦੇ ਸਿਲਸਿਲੇ ਦੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ 2 ਹੋਰਾਂ ਦੀ ਭਾਲ ਜਾਰੀ ਹੈ, ਜਿਹਦੇ ਵਿੱਚ ਇੱਕ ਵਿਅਕਤੀ ਹੈ ਦੀ ਉਹਦੀ ਧੀ ਤੋਂ $18,000 ਤੋਂ ਵੱਧ ਦੀ ਠੱਗੀ ਜਿਹੜੀ ਸੀ ਉਹ ਮਾਰੀ ਗਈ ਸੀ। ਪੁਲਿਸ ਨੇ ਦੱਸਿਆ ਕਿ ਇਹ 29 ਮਈ ਨੂੰ ਪਿਤਾ ਅਤੇ ਬੇਟੀ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਹਨੇ ਆਪਣੇ ਆਪ ਨੂੰ ਬੈਂਕ ਦਾ ਕਰਮਚਾਰੀ ਦੱਸਿਆ। ਉਸ ਵਿਅਕਤੀ ਨੇ ਕਿਹਾ ਕਿ ਉਹਦੇ ਬੈਂਕ ਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਉਹਨੂੰ ਆਪਣੇ ਖਾਤੇ ਬੰਦ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪਿਤਾ ਨੇ ਫੋਨ ਤੇ ਜਿਹੜਾ ਸੀ ਉਹ ਸ਼ੱਕੀ ਵਿਅਕਤੀ ਨਾਲ ਆਪਣੀ ਵਿਅਕਤੀਗਤ ਜਾਣਕਾਰੀ ਜਿਹੜੀ ਸੀ ਉਹ ਸਾਂਝੀ ਕੀਤੀ। ਪੁਲਿਸ ਨੇ ਕਿਹਾ ਕਿ ਉਸ ਸਮੇਂ ਤੋਂ ਬਾਅਦ ਇੱਕ ਅਣਪਛਾਤਾ ਵਿਅਕਤੀ ਪੀੜਤ ਦੇ ਘਰ ਇੱਕ ਕਾਲੀ ਟੈਸਲਾ ਕਾਰ ਦੇ ਵਿੱਚ ਉਹਦੇ ਅਤੇ ਉਹਦੀ ਬੇਟੀ ਦੇ ਬੈਂਕ ਕਾਰਡ ਲੈਣ ਆਇਆ। ਸੋ ਅਗਲੇ ਕੁਝ ਦਿਨਾਂ ਦੇ ਵਿੱਚ ਵਿਅਕਤੀ ਅਤੇ ਉਹਦੀ ਬੇਟੀ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢ ਲਏ ਗਏ ਹਨ ਤੇ ਫੇਰ ਕਿਤੇ ਜਾ ਕੇ ਉਨ੍ਹਾਂ ਨੇ ਫੋਨ ਕੀਤਾ। ਜਾਂਚਕਰਤਾਵਾਂ ਦੇ ਅਨੁਸਾਰ ਉਨ੍ਹਾਂ ਦੇ ਨਾਲ $18,000 ਤੋਂ ਜ਼ਿਆਦਾ ਦੀ ਠੱਗੀ ਵੱਜੀ। ਪੁਲਿਸ ਨੇ ਐਤਵਾਰ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਆ ਕਿ ਇਸ ਯੋਜਨਾ ਦੇ ਵਿੱਚ ਓਨਟੈਰੀਓ ਦੇ 3 ਲੋਕਾਂ ਜਿਨ੍ਹਾਂ ਦੇ ਵਿੱਚ 2 ਮਰਦ ਤੇ 1 ਔਰਤ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਵਿੱਚ ਇੱਕ ਓਟਵਾ ਦਾ 20 ਸਾਲਾ ਓਲਵੇਮਿਸੀ ਓਡੀਸੀ ਅਤੇ ਕੁਆਥਰਾ ਲੇਕ ਦੀ ਇੱਕ 22 ਸਾਲਾ ਮਾਈਕਾਲਾ ਜਮੀਸ਼ਾ ਵਾਨ ਅਤੇ 20 ਸਾਲਾਂ ਦੇ ਨੇੜੇ ਟਰਾਂਟੋ ਦੇ ਗੈਰੀ ਜਰਮੇਨੀਆ ਵਿਲੀਅਮਸ ਜਿਹੜੇ ਨੇ ਉਹ ਸ਼ਾਮਲ ਨੇ। ਹੁਣ ਇੱਦਾਂ ਦੇ ਬਹੁਤ ਸਾਰੇ ਫੋਨ ਜਿਹੜੇ ਆ ਜੀ ਉਹ ਤੁਸੀਂ ਰੋਜ਼ ਡੀਲ ਕਰਦੇ ਹੋਵੋਗੇ, ਇਹਨਾਂ ਤੋਂ ਥੋੜਾ ਜਿਹਾ ਬਚ ਕੇ ਰਿਹਾ ਕਰੋ। ਜਿਹੜੀ ਤੁਹਾਡੀ ਰੈਵਨਿਊ ਕੈਨੇਡਾ ਦੇ ਨਾਂ ਦੇ ਉੱਪਰ ਫੋਨ ਆਉਂਦੇ ਨੇ, ਤੁਹਾਡੇ ਬੈਂਕ ਕਾਰਡ ਵਾਸਤੇ ਫੋਨ ਆਉਂਦੇ ਨੇ, ਐਮਾਜ਼ੋਨ ਦੇ ਨਾਂ ਦੇ ਉੱਪਰ ਫੋਨ ਆਉਂਦੇ ਨੇ, ਫਿਰ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਨੇ ਜਾਂ ਫਿਰ ਯੂਟੀਲਿਟੀ ਬਿੱਲ ਨੇ ਉਹਨਾਂ ਨੂੰ ਸਸਤੇ ਕਰਨ ਦੇ ਜਿਹੜੇ ਜੀ ਉਹ ਫੋਨ ਆਉਂਦੇ ਨੇ, ਉਹਨਾਂ ਦਾ ਬਿੱਲ ਕਹਿੰਦੇ ਅਸੀਂ ਪੇ ਕਰ ਦਿਆਂਗੇ, ਤੁਸੀਂ ਕੋਈ ਸਾਈਨ ਅਪ ਨਹੀਂ ਕਰਨਾ, ਫਿਰ ਤੁਸੀਂ ਸਾਡੇ ਪਰ ਫੁੱਫੜ ਦੇ ਮੁੰਡੇ ਲੱਗਦੇ ਹੋ ਵੀ ਯਾਰ ਤੁਹਾਨੂੰ ਸਾਰੇ ਬਿੱਲ ਸਾਡੇ ਤੁਸੀਂ ਪੇ ਕਰ ਦਿਓਗੇ। ਇਹ ਸਾਰੇ ਜਿਹੜੇ ਨੇ ਜੀ ਫਰੋਡੀਏ ਨੇ, ਇਹਨਾਂ ਤੋਂ ਬਚ ਕੇ ਰਿਹਾ ਕਰੋ। ਕਈ ਵਾਰੀ ਤਾਂ ਦੇਖਣ ਦੇ ਵਿੱਚ ਆਇਆ ਕਿ ਭਾਈ ਵਾਈਫ ਨੂੰ ਜਿਹੜਾ ਜੀ ਉਹਨਾਂ ਦੇ ਹਸਬੈਂਡ ਦੇ ਨੰਬਰ ਤੋਂ ਜਿਹੜੇ ਆਈ ਡੀ ਦੇ ਉੱਪਰ ਨੰਬਰ ਉਹਨਾਂ ਦਾ ਆਊਗਾ ਉਹਤੇ ਫੋਨ ਕਰ ਲੈ ਜਾਂਦੇ ਇਹੋ ਜਿਹੇ ਕੇਸ ਵੀ ਨੇ ਜੀ। ਸੋ ਜਿਹੜੇ ਫਰੋਡੀਏ ਨੇ ਉਹ ਬਹੁਤ ਅੱਗੇ ਨੇ, ਸਾਈਬਰ ਕ੍ਰਾਈਮ ਜਿਹੜਾ ਜੀ ਉਹ ਪੂਰੇ ਜ਼ੋਰਾਂ ਦੇ ਉੱਪਰ ਆ ਔਰ ਉਹ ਤੋਂ ਤੁਹਾਨੂੰ ਬਚਣ ਦੀ ਲੋੜ ਆ। ਡਰਿਆ ਡੁਰਿਆ ਨਾ ਕਰੋ, ਕਿਸੇ ਨਾਲ ਕੋਈ ਆਪਣੀ ਜਿਹੜੀ ਨਿੱਜੀ ਜਾਣਕਾਰੀ ਆ ਉਹ ਸਾਂਝੀ ਨਾ ਕਰਿਆ ਕਰੋ। ਪਰ ਅੱਜ ਕੱਲ੍ਹ ਤਾਂ ਇਹ ਆ ਵੀ ਸਾਰਾ ਕੁਝ ਜਦੋਂ ਆਨਲਾਈਨ ਹੈ ਸੋ ਡਿਜੀਟਲੀ ਸਾਡੇ ਜਿਹੜੇ ਬੈਂਕ ਕਾਰਡ ਨੇ ਸਾਡੇ ਕ੍ਰੈਡਿਟ ਕਾਰਡ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਫੋਨਾਂ ਦੇ ਵਿੱਚ ਸਾਡੇ, ਕਿਉਂਕਿ ਫੋਨਾਂ ਦਾ ਐਕਸੈਸ ਉਹਨਾਂ ਦੇ ਕੋਲ ਹੈ। ਹੁਣ ਅਸੀਂ ਕਈ ਵਾਰੀ ਆਪਾਂ ਨੋਟ ਕੀਤਾ ਹੋਊਗਾ ਕਿ ਸਾਡੇ ਫੋਨ ਸਾਨੂੰ ਸੁਣਦੇ ਨੇ, ਤੁਸੀਂ ਕੋਈ ਚੀਜ਼ ਲੈਣ ਦੀ ਸਲਾਹ ਕਰ ਰਹੇ ਹੋਵੋ, ਸਿਰਫ ਸਲਾਹ ਕੀਤੀ ਆ ਆਪਸ ਵਿੱਚ ਬੈਠਿਆਂ ਨੇ, ਫੋਨ ਤੁਹਾਡੇ ਲਾਗੇ ਪਿਆ ਤੇ ਤੁਹਾਨੂੰ ਕੁਝ ਸਮੇਂ ਬਾਅਦ ਉਹੋ ਜਿਹੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਤੁਹਾਡੇ ਫੋਨ ਦੇ ਉੱਪਰ ਦਿਸਣ ਲੱਗ ਪੈਣਗੀਆਂ। ਸੋ ਪ੍ਰਾਈਵੇਸੀ ਇਹਨਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਗੀ। ਹੁਣ ਈਵਨ ਦੋ ਕਹਿ ਲਓ ਕਿ ਜਿਹੜੀਆਂ ਆਪਣੀਆਂ ਨਵੀਆਂ ਕਾਰਾਂ ਆਉਂਦੀਆਂ ਨੇ ਉਹ ਸਾਰਾ ਕੁਝ ਰਿਕਾਰਡ ਕਰਦੀਆਂ, ਜਿਹੜਾ ਫਾਇਦਾ ਵੀ ਆ ਉਹ ਅੰਦਰੋਂ ਵੀ ਰਿਕਾਰਡ ਕਰਦੀਆਂ ਤੇ ਬਾਹਰੋਂ ਵੀ ਰਿਕਾਰਡ ਕਰਦੀਆਂ। ਆ ਟੈਸਲਾ ਦੇ ਵਿੱਚ ਨਾ ਇੱਕ ਅੰਦਰਲੇ ਪਾਸੇ ਸਾਡੇ ਲੱਗਾ ਆ ਕੈਮਰਾ ਤੇ ਉਹ ਹੁਣ ਆਪਾਂ ਕੋਲ ਬਹੁਤਾ ਜ਼ਿਆਦਾ ਕਹਿ ਲਓ ਕਿ ਫੀਚਰ ਦਾ ਨਹੀਂ ਪਤਾ ਹੁੰਦਾ। ਉਹ ਇਹਦੇ ਨਾਲ ਪੁੱਛ ਪਏ, ਨਿਆਣਿਆਂ ਨੂੰ ਪੁੱਛਣ ਲੱਗ ਪਏ ਭਾਈ ਇਹ ਕਾਹਦੇ ਵਾਸਤੇ, ਉਹ ਕਹਿੰਦੇ ਡੋਗ ਮੋਡ ਆ, ਜਦੋਂ ਉਹ 'ਤੇ ਲੱਗਾ ਫਿਰ ਇਹਨੇ ਰਿਕਾਰਡਿੰਗ ਕਰਨੀ ਆ। ਹੁਣ ਲਾਇਆ ਤਾਂ ਉਹਨਾਂ ਨੇ ਵੀ ਜੇ ਤੁਹਾਡੇ ਕੋਲ ਪੈਟ ਹੈ ਤੁਸੀਂ ਗੱਡੀ 'ਚ ਛੱਡ ਕੇ ਤਾਂ ਆਪ ਅੰਦਰ ਚਲ ਗਏ ਆ ਤੇ ਤੁਸੀਂ ਆਪਣੇ ਫੋਨ ਦੇ ਉੱਪਰ ਉਸ ਕੈਮਰੇ ਦੇ ਰਾਹੀਂ ਦੇਖ ਸਕਦੇ ਹੋ ਵੀ ਕੁੱਤਾ ਕੀ ਕਰ ਰਿਹਾ। ਹੁਣ ਜੇ ਤੁਸੀਂ ਗੱਡੀ 'ਚੋਂ ਬਾਹਰ ਹੋ ਕੇ ਤੇ ਆਪਣੇ ਕੁੱਤੇ ਦੇ ਬਾਰੇ ਦੇਖ ਸਕਦੇ ਹੋ ਵੀ ਕੀ ਕਰਦਾ ਡੋਗ ਮੋਡ 'ਚ, ਤੇ ਜੇ ਕੋਈ ਤੁਸੀਂ ਕੁੱਤਾ ਕੰਮ ਕਰਨ ਲੱਗ ਪਏ ਤਾਂ ਤੁਹਾਨੂੰ ਵੀ ਰਿਕਾਰਡ ਕੀਤਾ ਜਾ ਹੀ ਸਕਦਾ। ਸੋ ਜੇ ਤੁਸੀਂ ਦੇਖ ਸਕਦੇ ਹੋ ਜਿਹੜੇ ਮਾਲਕ ਹੋ ਤੇ ਜਿਹੜਾ ਕਹਿ ਲਓ ਵੀ ਜਿਹੜਾ ਉਹਨਾਂ ਦਾ ਜਿਹੜਾ ਕੰਟਰੋਲ ਸੈਂਟਰ ਆ ਉੱਥੇ ਤਾਂ 24 ਘੰਟੇ ਹੈ ਨਾ ਸਾਰਾ ਕੁਛ। ਸਾਡੇ ਟੈਲੀਵਿਜ਼ਨ ਜਿਹੜੇ ਨੇ ਟੈਲੀਵਿਜ਼ਨ ਦੀਆਂ ਸਕਰੀਨਾਂ ਦੇ ਕਹਿੰਦੇ ਮਿਡਲ ਆਫ ਦਾ ਸਕਰੀਨ ਦੇਰ ਆਰ ਕੈਮਰਾਜ਼, ਉਹ ਤੁਹਾਨੂੰ ਕਿਸੇ ਵੇਲੇ ਵੀ ਜਿਹੜੇ ਸਾਡੇ ਜਿਹੜੇ ਅੱਜ ਕੱਲ੍ਹ ਸਮਾਰਟ ਟੀਵੀ ਨੇ ਹੈਕ ਕਰਕੇ ਤੇ ਤੁਹਾਨੂੰ ਉਹ ਤੁਹਾਡਾ ਬੈਡਰੂਮ ਰਿਕਾਰਡ ਕੀਤਾ ਜਾ ਸਕਦਾ। ਸੋ ਟੈਕਨੋਲੋਜੀ ਜਿਹੜੀ ਆ ਜੀ ਟੈਕਨੋਲੋਜੀ ਬਾਰੇ ਜਿਹੜਾ ਸਾਨੂੰ ਅਵੇਅਰ ਕਰਨ ਦੀ ਲੋੜ ਆ, ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਕਸ ਕਰਨ ਦੀ ਲੋੜ ਆ। ਪਰ ਸਾਡੇ ਲੋਕਾਂ ਦਾ ਸਾਡੇ ਤਾਂ ਸਰਕਾਰ ਦੇ ਮੈਨੂੰ ਸਮਝ ਨਹੀਂ ਆਉਂਦੀ, ਐਜੂਕੇਸ਼ਨ ਡਿਪਾਰਟਮੈਂਟ ਵਾਲਿਆਂ ਨੇ ਬੜੀ ਉਹ ਡੀਂਗਾ ਮਾਰ ਰਹੇ ਨੇ ਵੀ ਨਿਆਣਿਆਂ ਦੇ ਕੋਲੋਂ ਅਸੀਂ ਫੋਨ ਸੈੱਲ ਫੋਨ ਜਿਹੜੇ ਖੋਲ੍ਹ ਲਿਆ ਸਕੂਲਾਂ ਦੇ ਵਿੱਚ, ਉਹ ਭਾਈ ਇਹਨਾਂ ਨੂੰ ਦੱਸੋ ਵੀ ਵਰਤਣੇ ਕਿੱਦਾਂ, ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ, ਵਟ ਟੂ ਡੂ ਵਟ ਨੋਟ ਟੂ ਡੂ। ਸਾਡੇ ਜਿਹੜੇ ਇਹ ਕਹਿ ਲਓ ਵੀ ਨਾਂ ਹੈਗਾ ਜੀ ਕੰਜ਼ਰਵੇਟਿਵ, ਪ੍ਰੋਗਰੈਸਿਵ ਕੰਜ਼ਰਵੇਟਿਵ, ਅਤੇ ਜਿਹੜੀਆਂ ਉਹ ਜਿਹੜਾ ਰੂੜੀਵਾਦੀ ਸੋਚ ਹੈ ਉਹ ਸਾਡੇ ਕੋਲ ਜਾਣੀ ਨਹੀਂ। ਇੱਦਾਂ ਦੇ ਸਾਡੇ ਸਕੂਲ ਟਰੱਸਟੀ ਨੇ ਇਸੇ ਗੱਲਾਂ ਥਾਪੀਆਂ ਮਾਰੀ ਜਾਂਦੇ ਵੀ ਅਸੀਂ ਸੈੱਲ ਫੋਨ ਬੰਦ ਕਰਾਤੇ। ਗੱਲਾਂ ਹੋਰ ਬਹੁਤ ਨੇ ਕਰਨ ਨੂੰ ਪਰ ਹੁਣ ਸਮਾਂ ਜਾਂਚ ਨਹੀਂ ਦਿੰਦਾ। ਬਾਅਦ ਵਿੱਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ 905-915-8484, ਬਰਾੜ ਸਾਹਿਬ ਦਾ ਫੋਨ ਨੰਬਰ 647-343-300-384, ਘੱਟ ਵੱਧ ਬੋਲਿਆ ਗਿਆ ਤੋਂ ਮਾਫੀ ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਦਿਲ ਪਹਿਲਾਂ ਜਾ ਨਹੀਂ ਰਿਹਾ ਇਹ ਕਠੋਰ ਹੋ ਗਿਆ, ਦਿਲ ਪਹਿਲਾਂ ਜਾ ਨਹੀਂ ਰਿਹਾ ਇਹ ਕਠੋਰ ਹੋ ਗਿਆ, ਵੇਖੇ ਦੁਨੀਆ ਦੇ ਰੰਗ ਥੋੜਾ ਹੋਰ ਹੋ ਗਿਆ, ਦਿਲ ਪਹਿਲਾਂ ਜਾ ਨਹੀਂ ਰਿਹਾ ਇਹ ਕਠੋਰ ਹੋ ਗਿਆ, ਦਿਲ ਪਹਿਲਾਂ ਜਾ ਨਹੀਂ ਰਿਹਾ ਇਹ ਕਠੋਰ ਹੋ ਗਿਆ।
ਦੀ ਗੁਲਾਬੀ ਅਰਮਾਨਾਂ ਦੇ ਸਦੂਕ ਦੀ ਸੀ ਸਾਡੇ ਕੋਲ ਕਦੀ ਹੁਣੇ ਆਪਣੀਆਂ ਸਦਰਾਂ ਆਪਣੀਆਂ ਸਦਰਾਂ ਦਾ ਚੋਰ ਹੋ ਗਿਆ ਦਿਲ ਪਹਿਲਾਂ ਜਾ ਨਹੀਂ ਰਿਹਾ
ਯੂ ਆਰ ਲਿਸਨਿੰਗ ਟੂ